नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी रामचरित मानस ग्रंथ दे कथा नू आप जी श्रवण कर रहे से इतिहास इथों तक पहुंचा है कि रावण दे पुत्र मेघनाद दा हनुमान दे नाल युद्ध हो रहे ग्रंथाकार तुलसीदास जी बयान कर रहे सन कि भावे मेघनाद ने बहुत ज्यादा वल छल किते ने पर किसी भी प्रकार दे नाल हनुमान मेघनाद तो जितया नहीं जा रहा। कल इथों तक कथा पहुंची सी अज इथों अगे मैं प्रारंभ करदा। ब्रह्म अस्त्र ते सादा कप मन कीन विचार जो न ब्रह्म सर मान हो महिमा मिट अपार। ग्रंथाकार तुलसीदास जी बयान करदे ने आखिरकार मेघनाद ने फिर ब्रह्म अस्त्र नू साध्या। उस वेले हनुमान ने अपने मन दे विच विचार कीता कि जेकर मैं ब्रह्म अस्त्र नू नहीं मनदा तां इह जिहड़ा ब्रह्म अस्त्र है जिहड़ा कि ब्रह्मा दे वल्लों दित्ता जांदा इहदी बहुत वड्डी जिहड़ी महिमा है ओह कट जावेगी। इस करके मन दे नाल हनुमान ने विचार कीता कि ब्रह्म अस्त्र दे सामने ते मैनू झुकना ही पवेगा। ब्रह्म बाण जा कस विखाए पवन पुत्र मन सोच दुड़ाए ब्रह्म बाण दी मेटा बाण मिटे इस दी जग तो शान इहदी फिर शान ही मिट जाएगी जेकर ब्रह्म अस्त्र दे सामने भी मैं ना झुकिया। ब्रह्म बाण कप कौते मारा पर त्यो बार कटक संगारा। कवि जी लिखते ने कि फिर हनुमान नू ब्रह्म अस्त्र मारिया है मेघनाद ने जिस करके रुख तो थले डिग पिया हनुमान। पर कवि जी लिखते ने कि डिगण वेले भी ओने राक्षसां दी बहुती सारी सेना नू मार दिता। तेह देखा कप मूर्छित पयो नाग पास बांदेस ले गयो। जदों ब्रह्म अस्त्र वज्या हनुमान नू ओह रुख तो थले डिग पिया डिगदिया सार ही कवि जी लिखते ने हनुमान बेहोश हो गया। इस तों बाद मेघनाद ने नाग फास दे नाल उस नू जकड़ लिया हनुमान नू बन लिया ते फिर इस प्रकार दे नाल बन के हनुमान नू उथों मेघनाद लै गया। खा के ब्रह्म बाण दी मार डिग्गा धरती पवन कुमार जां टठा ओ वीर महान दे मारे उस कई जवान। तकिया जदों बेहोशी अंदर बनिया नाग फास विच बंदर। पिता अपने पास ले जाके बोले बोल किबर विच आके। इस प्रकार दे नाल अपने पिता रावण दी सभा दे विच लै के हनुमान नू मेघनाद पहुंच गए। जास नाम जप सुनो पवानी, पाव बंधन काटै नर ज्ञानी। हुणे जिहड़ी कथा है ਇਹ ਸ਼ਿਵਜੀ ਸੁਣਾ ਰਹੇ ਨੇ ਪਾਰਵਤੀ ਨੂੰ। ਆਖਿਆ ਹੈ ਸ਼ਿਵਜੀ ਨੇ ਕਿ हे ਪਾਰਵਤੀ ਸੁਣ ਧਿਆਨ ਦੇ ਨਾਲ, ਜਿਨ੍ਹਾਂ ਦਾ ਨਾਮ ਸੁਣ ਕੇ ਗਿਆਨੀ ਲੋਕ ਸਾਰੇ ਦੇ ਸਾਰੇ ਸੰਸਾਰਕ ਬੰਧਨਾਂ ਨੂੰ ਕੱਟ ਦਿੰਦੇ ਨੇ, ਉਹਨਾਂ ਦਾ ਦੂਤ ਕੀ ਕਦੇ ਕਿਸੇ ਬੰਧਨ ਦੇ ਵਿੱਚ ਆ ਸਕਦਾ? ਭਾਵ ਕਿ ਉਹਨਾਂ ਦਾ ਦੂਤ ਕਿਸੇ ਬੰਧਨ ਦੇ ਵਿੱਚ ਨਹੀਂ ਸੀ ਫਸ ਸਕਦਾ। ਤਾਸ ਦੂਤ ਬੰਧਨ ਤਾਰੇ ਆਵਾ, ਪ੍ਰਭ ਕਾਰਜ ਲਗ ਕਪੈ ਬੰਧਾਵਾ। ਪਰ ਕਹਿੰਦੇ ਨੇ ਪਾਰਵਤੀ ਕਿ ਭਗਵਾਨ ਦੇ ਕਾਰਜ ਨੂੰ ਸਵਾਰਨ ਦੇ ਵਾਸਤੇ ਹਨੂਮਾਨ ਨੇ ਆਪਣੇ ਆਪ ਨੂੰ ਬਣਵਾ ਲਿਆ। ਉਸ ਬ੍ਰਹਮ ਅਸਤਰ ਦਾ ਮਾਣ ਰੱਖਣ ਦੇ ਵਾਸਤੇ ਉਹ ਚੁੱਕ ਗਿਆ। ਭਾਵ ਕਿ ਭਗਵਾਨ ਦੇ ਸੇਵਕ ਨੂੰ ਦੂਤ ਨੂੰ ਕੋਈ ਕਿਸੇ ਪ੍ਰਕਾਰ ਦੇ ਨਾਲ ਫੜ ਨਹੀਂ ਸੀ ਸਕਦਾ, ਪਰ ਤਾਂ ਵੀ ਭਗਵਾਨ ਰਾਮ ਜੀ ਦੇ ਕਾਰਜ ਨੂੰ ਸਵਾਰਨ ਦੇ ਵਾਸਤੇ ਭਗਵਾਨ ਦੇ ਦੂਤ ਹਨੂਮਾਨ ਨੇ ਆਪਣੇ ਆਪ ਨੂੰ ਬਣਵਾ ਲਿਆ। ਕਹੇ ਸ਼ਿਵ ਸ਼ੰਕਰ ਸੁਣੋ ਭਵਾਨੀ, ਨਾਮ ਜਿਦਾ ਹੈ ਜਗਤ ਲਾਸਾਨੀ। ਭਵ ਬੰਧਨ ਕੱਟ ਜਾਵਣ ਸਾਰੇ, ਨਾਮ ਸੁਣਨ ਜੋ ਪਾਪੀ ਪਾਰੇ। ਦੂਤ ਉਸ ਦਾ ਕੌਣ ਬਣਾਵੇ, ਖੇੜੇ ਆਪਣੇ ਆਪ ਰਚਾਵੇ। ਬੱਜਿਆ ਆਪੋ ਪ੍ਰਭ ਹਿਤ ਕਾਰਨ, ਲੱਗਾ ਆਪਣੇ ਕੰਮ ਸਵਾਰਨ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਭਗਵਾਨ ਦੇ ਕਾਰਜ ਨੂੰ ਹੁਣ ਸਵਾਰਨ ਲੱਗਾ ਹੈ ਹਨੂਮਾਨ। ਕਪ ਬੰਧਨ ਸੁਣ ਨਿਸਚਿਰ ਤਾਏ, ਕੌਤਕ ਲਾਭ ਸਭਾ ਸਭ ਆਏ। ਜਦੋਂ ਨਗਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਉਹ ਵੱਡਾ ਬਾਂਦਰ ਜਿਹੜੀ ਤਬਾਹੀ ਮਚਾ ਰਿਹਾ ਸੀ, ਉਹਨੂੰ ਬੰਨ ਲਿਆ ਗਿਆ ਹੈ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਕੌਤਕ ਵੇਖਣ ਵਾਲੇ ਜਿਹੜੇ ਤਮਾਸ਼ਬੀਨ ਲੋਕ ਨੇ ਉਹ ਵੀ ਸਾਰੇ ਦੇ ਸਾਰੇ ਉੱਥੇ ਪਹੁੰਚ ਗਏ। ਦਸ ਮੁਖ ਸਭਾ ਦੇਖ ਕਪ ਜਾਈ, ਕਹਿ ਨਾ ਜਾਏ ਕੁਛ ਅਤ ਪ੍ਰਭ ਤਾਈ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਹਨੂਮਾਨ ਨੇ ਜਦੋਂ ਸਭਾ ਨੂੰ ਜਾ ਕੇ ਵੇਖਿਆ ਹੈ, ਰਾਵਣ ਦੀ ਸਭਾ ਨੂੰ, ਉਹਦੀ ਬਹੁਤ ਹੀ ਜ਼ਿਆਦਾ ਵੱਡੀ ਪ੍ਰਭਤਾ ਹੈ ਜਿਹੜੀ ਕਿਸੇ ਪ੍ਰਕਾਰ ਦੇ ਨਾਲ ਕਹਿਣ ਦੇ ਨਾਲ ਬਿਆਨ ਨਹੀਂ ਹੋ ਸਕਦੀ। ਕਰ ਜੋਰੇ ਸੁਰ ਦਿਸ ਪਨੀਤਾ, ਪ੍ਰਕਟ ਬਿਲੋਕਤ ਸਕਲ ਸਭੀਤਾ। ਦੇਵਤੇ ਸਾਰੇ ਦੇ ਸਾਰੇ ਸਮੇਤ ਦਿਗਪਾਲਾਂ ਦੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਰਾਵਣ ਦੀ ਸਭਾ ਦੇ ਵਿੱਚ ਖਲੋਤੇ ਨੇ। ਉਹ ਬਹੁਤ ਜ਼ਿਆਦਾ ਭੈ ਭੀਤ ਹੋ ਕੇ ਰਾਵਣ ਦੀਆਂ ਪ੍ਰਵਟਿਆਂ ਦੇ ਵੱਲ ਵੇਖ ਰਹੇ ਨੇ। ਕਹਿਣ ਦਾ ਭਾਵ ਹੈ ਕਿ ਰਾਵਣ ਦੀ ਆਗਿਆ ਦੀ ਉਡੀਕ ਕਰ ਰਹੇ ਨੇ। ਇਸ ਪ੍ਰਕਾਰ ਦੇ ਨਾਲ ਵੱਡੇ ਤੋਂ ਵੱਡੇ ਦੇਵਤੇ ਵੀ ਉਸ ਜਗ੍ਹਾ ਦੇ ਉੱਤੇ ਹੱਥ ਜੋੜ ਕੇ ਤੇ ਰਾਵਣ ਦੀ ਅਧੀਨਗੀ ਨੂੰ ਪ੍ਰਵਾਨ ਕਰ ਰਹੇ ਨੇ। ਸਭ ਰਾਕਸ਼ ਬੰਧਨ ਸੁਣ ਆਏ, ਇਹ ਕੌਤਕ ਵੇਖਣ ਨੂੰ ਧਾਏ। ਜਾਂ ਤੱਕਿਆ ਦੈਸਰ ਦਰਬਾਰ, ਪ੍ਰਭਤਾ ਜਿਸ ਦੀ ਅਪਰ ਅਪਾਰ। ਵੇਖ ਵੇਖ ਬੰਦਰ ਬਿਸਮਾਏ, ਹੱਥ ਜੋੜਨ ਦਿਗਪਾਲ ਸਬਾਏ। ਮੱਥੇ ਤੇਵਟ ਵੇਖਣ ਸਾਰ, ਡਰਦਾ ਸੀ ਸਾਰਾ ਸੰਸਾਰ। ਇੰਨਾ ਜ਼ਿਆਦਾ ਡਰਦਾ ਸੀ ਸਾਰਾ ਸੰਸਾਰ ਹੀ। ਇੰਦਰ ਵਰਨ ਕੁਬੇਰ ਡਰਾਂਦੇ, ਉੱਚੀ ਆਖਣਾ ਜਮ ਗਣ ਚਾਹੁੰਦੇ। ਭਾਵ ਕੇ ਜਿਹੜੇ ਜਮ ਗਣ ਨੇ ਉਹ ਵੀ ਹਾਜ਼ਰ ਨੇ, ਕਿਉਂਕਿ ਇਤਿਹਾਸ ਦੇ ਵਿੱਚ ਐਸਾ ਪ੍ਰਮਾਣ ਆਉਂਦਾ ਕਿ ਰਾਵਣ ਨੇ ਕਾਲ ਨੂੰ, ਜਮ ਨੂੰ ਆਪਣੇ ਪਾਵੇ ਦੇ ਨਾਲ ਬੰਨਿਆ ਹੋਇਆ ਸੀ। ਹੁਣ ਹਰਪਾਲ ਸਿੰਘ ਜੀ ਬੇਦੀ ਬਿਆਨ ਕਰ ਰਹੇ ਨੇ, ਇੰਦਰ ਦੇਵਤਾ ਜਿਹੜਾ ਸਿਰਮੌਰ ਦੇਵਤਿਆਂ ਦਾ ਰਾਜ ਹੈ, ਉਹ ਵੀ ਹੱਥ ਜੋੜ ਕੇ ਖਲੋਤਾ ਹੈ। ਜਿਹੜੇ ਕਬੀਰ ਵਰਗੇ ਧਨ ਦੇ ਦੇਵਤੇ ਨੇ, ਉਹ ਵੀ ਹੱਥ ਜੋੜ ਕੇ ਰਾਵਣ ਦੀ ਸਭਾ ਦੇ ਵਿੱਚ ਖਲੋਤੇ ਹੋਏ ਹਨੂਮਾਨ ਨੇ ਵੇਖੇ। ਦੇਖ ਪ੍ਰਤਾਪ ਨਾ ਕਪ ਮਨ ਸੰਕਾ, ਜਿਵੇਂ ਆਹੀ ਗਨ ਮਗਰੜ ਯਾ ਸੰਕਾ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਐਸਾ ਸਾਰਾ ਵੱਡਾ ਪ੍ਰਤਾਪ ਵੀ ਭਾਵੇਂ ਹਨੂਮਾਨ ਨੇ ਰਾਵਣ ਦਾ ਦੇਖਿਆ, ਪਰ ਤਾਂ ਵੀ ਉਹ ਨਿਸੰਗ ਹੋ ਕੇ, ਨਿਡਰ ਹੋ ਕੇ ਸਭਾ ਦੇ ਵਿੱਚ ਖਲੋਤਾ ਰਿਹਾ। ਜਿਵੇਂ ਕਵੀ ਜੀ ਲਿਖਦੇ ਨੇ ਕਿ ਸੱਪਾਂ ਦੇ ਬਹੁਤੇ ਸਾਰੇ ਸਮੂਹ ਨੂੰ ਵੇਖ ਕੇ ਗਰੜ ਡਰਦਾ ਨਹੀਂ ਹੈ, ਉਹ ਨਿਰਭੈ ਹੋ ਕੇ ਖਲੋਤਾ ਰਹਿੰਦਾ ਹੈ। ਇਸੇ ਪ੍ਰਕਾਰ ਦੇ ਨਾਲ ਬੜਾ ਨਿਡਰ ਹੋ ਕੇ ਰਾਵਣ ਦੀ ਸਭਾ ਦੇ ਵਿੱਚ ਹਨੂਮਾਨ ਖਲੋਤਾ ਰਿਹਾ। ਕਪੈ ਬਿਲੋਕ ਦਸਾਨਨ ਦਸਾਨਨ, ਬੇਹਸਾ ਕਰ ਦਰ ਬਾਦ, ਸੁਤ ਬਦ ਸੁਰਤ ਕੀਨ ਪੁਨ ਉਪਜਾ ਹਿਰਦੈ ਬਿਸ਼ਾਦ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਹਨੂਮਾਨ ਨੂੰ ਵੇਖ ਕੇ ਰਾਵਣ ਬਹੁਤ ਜ਼ਿਆਦਾ ਕਬੋਲ ਬੋਲਿਆ ਹਨੂਮਾਨ ਨੂੰ, ਤੇ ਜ਼ੋਰ ਦੇ ਨਾਲ ਠਹਾਕੇ ਦੇ ਨਾਲ ਹੱਸਿਆ। ਇਸ ਤੋਂ ਬਾਅਦ ਆਪਣੇ ਪੁੱਤਰ ਅਕਸ਼ੈ ਕੁਮਾਰ ਦੀ ਮੌਤ ਨੂੰ ਯਾਦ ਕਰਕੇ ਤੇ ਫਿਰ ਉਸੇ ਵੇਲੇ ਹਿਰਦੇ ਦੇ ਵਿੱਚ ਰਾਵਣ ਦੇ ਬਹੁਤ ਜ਼ਿਆਦਾ ਦੁੱਖ ਪ੍ਰਤੀਤ ਹੋਇਆ। ਡਰੇ ਨਾ ਵੇਖ ਰਤਾ ਹਨੂਮਾਨ, ਜੋ ਸੱਪਾਂ ਵਿੱਚ ਗਰੜ ਗੁਮਾਨ, ਹੱਸਿਆ ਤੱਕ ਬਾਂਦਰ ਨੂੰ ਰਾਵਣ, ਲੱਗਾ ਬੋਲ ਕਬੋਲ ਸੁਣਾਵਣ, ਯਾਦ ਜਦੋਂ ਪੁੱਤਰ ਦੀ ਆਈ, ਦੁਖੀਆ ਚਿੱਤ ਹੋਸ਼ ਗਵਾਈ। ਪਰ ਜਦੋਂ ਹੀ ਰਾਵਣ ਨੂੰ ਆਪਣੇ ਮਰੇ ਹੋਏ ਪੁੱਤਰ ਦਾ ਚੇਤਾ ਆ ਗਿਆ, ਉਸੇ ਵੇਲੇ ਦੁੱਖ ਦੇ ਵਿੱਚ ਰਾਵਣ ਡੁੱਬ ਗਿਆ। ਕਹਿ ਲੰਕੇਸ ਕਵਣ ਤੈ ਕੀ ਸਾ, ਕਿਹ ਕੇ ਬਲ ਕਾਲੈ ਬਨ ਖੀਸਾ। ਜ਼ੋਰ ਦੇ ਨਾਲ ਫਿਰ ਗੁੱਸੇ ਦੇ ਨਾਲ ਰਾਵਣ ਬੋਲਿਆ, ਕਹਿੰਦਾ ਹੇ ਬਾਂਦਰਾ, ਤੂੰ ਕੌਣ ਹੈ? ਕਿਹਦੇ ਬਲ ਦੇ ਕਰਕੇ ਤੂੰ ਬਣ ਸਾਰੇ ਮੇਰੇ ਨੂੰ ਉਜਾੜ ਕੇ ਬਰਬਾਦ ਕੀਤਾ ਹੈ? ਤੂੰ ਕੀ ਤੋਂ ਸ਼੍ਰਵਣ ਸੁਣਿਓ ਨਹੀਂ ਮੋਹੀ, ਦੇਖੋ ਅਤਿ ਅਸੰਕ ਸੱਠ ਤੋਹੀ। ਰਾਵਣ ਹਨੂਮਾਨ ਨੂੰ ਕਹਿੰਦਾ ਕਿ ਤੂੰ ਕਦੇ ਕੰਨਾਂ ਦੇ ਨਾਲ ਮੇਰਾ ਨਾਮ ਨਹੀਂ ਸੁਣਿਆ? ਹੇ ਦੁਸ਼ਟਾ, ਮੈਂ ਤੈਨੂੰ ਬਹੁਤ ਜ਼ਿਆਦਾ ਨਿਰਾਰ ਇਸ ਵੇਲੇ ਵੀ ਵੇਖ ਰਹੇ। ਮਾਰੇ ਨਿਸਚਰ ਕਿਹੇ ਅਪਰਾਧਾ, ਕਉ ਸੱਠ ਤੋਹੇ ਨ ਪ੍ਰਾਣ ਕੈ ਬਾਦਾ। ਹਨੂਮਾਨ ਨੂੰ ਰਾਵਣ ਕਹਿੰਦਾ ਕਿ ਇਹ ਦੁਸ਼ਟਾ, ਦੱਸ ਕਿਹੜੇ ਅਪਰਾਧ ਦੇ ਕਾਰਨ ਦੇ ਕਰਕੇ ਤੂੰ ਰਾਕਸ਼ਾਂ ਨੂੰ ਮਾਰਿਆ? ਕਹਿੰਦਾ ਹੇ ਮੂਰਖਾ, ਦੱਸ ਕਿ ਤੈਨੂੰ ਆਪਣੇ ਪ੍ਰਾਣਾਂ ਦਾ ਰਤਾ ਭਰ ਵੀ ਕੋਈ ਡਰ ਨਹੀਂ ਹੈ? ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਲੰਕੇਸ਼ ਨੇ ਭਾਵ ਕੇ ਰਾਵਣ ਨੇ ਆਖੀਆਂ ਹਨੂਮਾਨ ਨੂੰ। ਕਹੇ ਲੰਕੇਸ਼ ਕੌਣ ਕਿਸ ਥਾਂ ਦਾ, ਕਿਉਂ ਤੂੰ ਆਪਣਾ ਆਪ ਲੁਕਾਂਦਾ, ਕਿਉਂ ਪਾਏ ਤੂੰ ਐਡ ਪਵਾੜੇ, ਕਿਸ ਬਲ ਤੇ ਬਣ ਬਾਗ ਉਜਾੜੇ, ਕੀ ਤੂੰ ਨਾਮ ਸੁਣੇ ਨਹੀਂ ਮੇਰੇ, ਨਿਪਟ ਢੀਠਤਾ ਮਨ ਵਿੱਚ ਤੇਰੇ, ਕਿਸ ਕਾਰਨ ਜੜ ਰਾਕਸ਼ ਮਾਰੇ, ਹੇ ਮੂਰਖ ਤੁਧ ਪ੍ਰਾਣ ਨਾ ਪਿਆਰੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਆਖਿਆ, ਹੇ ਮੂਰਖਾ, ਤੈਨੂੰ ਆਪਣੇ ਪ੍ਰਾਣਾਂ ਦੇ ਨਾਲ ਰਤਾ ਵੀ ਪਿਆਰ ਨਹੀਂ। ਸੁਣ ਰਾਵਣ ਬ੍ਰਹਮਾਂਡ ਨਿਕਾਇਆ, ਪਾਏ ਜਾਸ ਬਲ ਵਿਚਰਤ ਮਾਇਆ। ਰਾਵਣ ਦੀ ਗੱਲ ਨੂੰ ਸੁਣ ਕੇ ਫਿਰ ਅੱਗੋਂ ਹਨੂਮਾਨ ਬੋਲਿਆ ਹੈ। ਹਨੂਮਾਨ ਕਹਿੰਦਾ ਹੇ ਰਾਵਣ, ਸੁਣ ਮੇਰੇ ਗੱਲ ਨੂੰ ਧਿਆਨ ਦੇ ਨਾਲ। ਜਿਨ੍ਹਾਂ ਦੇ ਬਲ ਤੇ ਪ੍ਰਤਾਪ ਦੇ ਕਰਕੇ ਮਾਇਆ ਨੇ ਸੰਪੂਰਨ ਸਾਰੇ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੋਈ, ਜਾਂ ਕੇ ਬਲ ਬੇਰੰਚ ਹਰ ਈਸਾ, ਪਾਲਤ ਸਿਰਜਤ ਹਰਤ ਦਸ ਸੀਸਾ। ਆਖਿਆ ਹਨੂਮਾਨ ਨੇ ਕਿ ਜਿਨ੍ਹਾਂ ਦੇ ਬਲ ਦੇ ਨਾਲ ਜਿਨ੍ਹਾਂ ਦੀ ਤਾਕਤ ਦੇ ਨਾਲ ਹੇ ਦਸ ਸਿਰਾਂ ਵਾਲੇ ਰਾਵਣ ਬ੍ਰਹਮਾ ਰਚਨਾ ਕਰਦਾ, ਜਿਹਦੇ ਬਲ ਦੇ ਨਾਲ ਵਿਸ਼ਨੂੰ ਪਾਲਣਾ ਕਰਦਾ ਤੇ ਜਿਹਦੇ ਬਲ ਦੇ ਨਾਲ ਮਹੇਸ਼ ਸ੍ਰਿਸ਼ਟੀ ਦਾ ਖਾਤਮਾ ਕਰਦਾ। ਜਿਨ੍ਹਾਂ ਦੇ ਬਲ ਦੇ ਨਾਲ ਸ੍ਰਿਸ਼ਟੀ ਦਾ ਜਿਹੜਾ ਖਾਤਮਾ ਹੈ ਉਹ ਸ਼ਿਵਜੀ ਕਰਦਾ। ਜਾ ਬਲ ਸੀਸ ਧਰਤ ਸਹਸਾਸਨ ਅੰਡ ਕੋਸ ਸਮੇਤ ਗਿਰ ਕਾਨਨ। ਇਸ ਤੋਂ ਇਲਾਵਾ ਆਖਿਆ ਹਨੂਮਾਨ ਨੇ ਰਾਵਣ ਨੂੰ ਕਿ ਜਿਨ੍ਹਾਂ ਦੇ ਬਲ ਦੇ ਨਾਲ ਹਜ਼ਾਰ ਮੁੱਖਾਂ ਵਾਲਾ ਸ਼ੇਸ਼ ਨਾਗ ਪਹਾੜਾਂ ਤੇ ਬਣਾਂ ਦੇ ਸਮੇਤ ਸਾਰੇ ਬ੍ਰਹਿਮੰਡ ਨੂੰ ਧਾਰਨ ਕਰਕੇ ਰੱਖਦਾ ਹੈ। ਜਿਸ ਬਲ ਤੇ ਬ੍ਰਹਿਮੰਡ ਬਣਾਏ, ਜਿਸ ਬਲ ਮਾਇਆ ਨਾਚ ਨਚਾਏ, ਜਿਸ ਬਲ ਬ੍ਰਹਮਾ ਰਚੇ ਪਸਾਰ, ਜਿਸ ਬਲ ਵਿਸ਼ਨੂੰ ਦੀ ਸਭਕਾਰ, ਸ਼ਿਵ ਸ਼ੰਕਰ ਜਿਸ ਬਲ ਬਲਿਹਾਰੀ, ਜਿਸ ਬਲ ਸ਼ੇਸ਼ ਧਰਾ ਸਿਰ ਸਾਰੀ, ਜਿਸ ਬਲ ਪਰਬਤ ਸਿੰਧ ਗਿਰ ਕਾਨਣ, ਉਹ ਮੇਰਾ ਬਲ ਬਲੀ ਦਸਾਨਣ। ਆਖਿਆ ਹੇ ਦਸ ਸਿਰਾਂ ਵਾਲੇ ਰਾਵਣ, ਸੁਣ, ਜਿਨ੍ਹਾਂ ਦੀ ਭਗਵਾਨ ਦੀ ਕਿਰਪਾ ਸਾਰਿਆਂ ਦੇ ਉੱਤੇ ਬਣੀ ਰਹਿੰਦੀ ਹੈ, ਉਹਨਾਂ ਦਾ ਵੱਡਾ ਮੇਰੇ ਵਿੱਚ ਬਲ ਹੈ ਜਿਹਦੇ ਬਾਰੇ ਤੂੰ ਮੈਨੂੰ ਪੁੱਛ ਰਹੇ। ਧਾਰੈ ਜੋ ਬਿਬਦ ਦੇਰ ਦੇਹ ਸੁਰ ਤ੍ਰਾਤਾ, ਤੁਮਸੇ ਸਰਨ ਸਿਖਾਵਨ ਦਾਤਾ। ਆਖਿਆ ਰਾਵਣ ਨੂੰ ਉਸ ਵੇਲੇ ਹਨੂਮਾਨ ਨੇ, ਕਹਿੰਦਾ ਹੈ ਕਿ ਜਿਹੜੇ ਤੇਰੇ ਵਰਗੇ ਦੁਸ਼ਟਾਂ ਨੂੰ ਸਿੱਖਿਆ ਦੇਣ ਵਾਲੇ ਨੇ, ਜਿਨ੍ਹਾਂ ਨੇ ਕਠੋਰ ਸ਼ਿਵਜੀ ਦੇ ਤਨਸ਼ ਨੂੰ ਤੋੜ ਦਿੱਤਾ ਤੇ ਸਾਰਿਆਂ ਰਾਜਾਂ ਦੇ ਦਲ ਦਾ ਹੰਕਾਰ ਵੀ ਉਸ ਭਗਵਾਨ ਜੀ ਨੇ ਤੋੜੇ। ਹਰ ਕੋ ਦੰਡ ਕਠਨ ਜਿਹ ਪੰਜਾ, ਤੇਹ ਸਮੇਤ ਨਿਰਪ ਦਲ ਮਦ ਗੰਜਾ। ਆਖਿਆ ਉਸ ਵੇਲੇ ਆਖਿਆ ਹੈ ਰਾਵਣ ਨੂੰ ਕਿ ਜਿਨ੍ਹਾਂ ਦੇ ਬਲ ਦੇ ਨਾਲ ਦਸ ਸਿਰਾਂ ਵਾਲੇ ਰਾਵਣ ਇਹ ਸਾਰੇ ਜਿਹੜੇ ਨੇ ਉਹ ਸਿੱਖਿਆ ਨੂੰ ਧਾਰਨ ਕਰਦੇ ਨੇ, ਹਜ਼ਾਰ ਮੁੱਖਾਂ ਵਾਲਾ ਜਿਹੜਾ ਸ਼ੇਸ਼ ਨਾਗ ਹੈ ਉਹ ਪਹਾੜਾਂ ਤੇ ਬਣਾਂ ਨੂੰ ਆਪਣੇ ਸਿਰ ਦੇ ਉੱਤੇ ਚੁੱਕੀ ਰੱਖਦਾ, ਇਹ ਸਾਰੇ ਦਾ ਸਾਰਾ ਉਸ ਭਗਵਾਨ ਜੀ ਦਾ ਹੀ ਪ੍ਰਤਾਪ ਹੈ। ਖਰ ਦੂਸ਼ਨ ਤ੍ਰਿਸਾਯਰ ਬਾਲੀ, ਬਦੇ ਸਕਲ ਅਤ ਲੁਤ ਬਲ ਸ਼ਾਲੀ। ਆਖਿਆ ਹਨੂਮਾਨ ਨੇ ਰਾਵਣ ਨੂੰ ਕਿ ਜਿਨ੍ਹਾਂ ਨੇ ਦੂਸ਼ਣ ਨੂੰ ਤੇ ਤ੍ਰਿਸਿਰਾ ਰਾਕਸ਼ ਨੂੰ ਮਾਰਿਆ, ਜਿਸ ਭਗਵਾਨ ਨੇ ਬਾਲੀ ਦਾ ਵੀ ਸੰਘਾਰ ਕੀਤਾ, ਜਿਹੜੇ ਸਾਰੇ ਅਤੁਲ ਬਲਵਾਨ ਭਗਵਾਨ ਨੇ, ਮੈਨੂੰ ਉਹਨਾਂ ਦਾ ਬਲ ਹੈ। ਇਸ ਪ੍ਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਖੀਆਂ ਨੇ ਹਨੂਮਾਨ ਨੇ ਉਸ ਰਾਕਸ਼ਾਂ ਦੇ ਮਾਲਕ ਰਾਵਣ ਨੂੰ। ਦੇਵ ਗਣਾਂ ਦੀ ਰਚਿਆ ਕਾਰਨ, ਵਾਰ ਵਾਰ ਆਵੇ ਦੁਖ ਟਾਰਨ, ਮੂੜਾਂ ਨੂੰ ਉਹ ਸਬਕ ਸਿਖਾਵੇ, ਤਨਿਸ਼ ਸ਼ਿਵਾਂ ਦਾ ਤੋੜ ਵਿਖਾਵੇ, ਤੋੜ ਦਏ ਜੋ ਭੂਪ ਗੁਮਾਨ, ਖਰ ਦੂਸ਼ਣ ਮਾਰੇ ਬਲਵਾਨ, ਮਾਰ ਦਏ ਤ੍ਰਿਸੁਰਾ ਤੇ ਬਾਲੀ, ਉਸ ਬਲ ਦੀ ਹੈ ਕਥਾ ਨਿਰਾਲੀ। ਆਖਿਆ ਹਨੂਮਾਨ ਨੇ ਕਿ ਉਸ ਭਗਵਾਨ ਦੇ ਬਲ ਦੀ, ਉਸ ਭਗਵਾਨ ਦੀ ਤਾਕਤ ਦੀ ਜਿਹੜੀ ਕਥਾ ਹੈ ਉਹ ਬਹੁਤ ਵਿਲੱਖਣ ਹੈ, ਉਹ ਬਹੁਤ ਜ਼ਿਆਦਾ ਨਿਰਾਲੀ। ਜਾਂ ਕੇ ਬਲ ਲਵ ਲੇਸ ਤੇ, ਜੀਤੋ ਚਰ ਚਰ ਚਾਰ, ਤਾਸ ਦੂਤ ਮੈਂ ਜਾ ਕਰ ਹਰਿਆਨਿਓ ਪ੍ਰੀਏ ਨਾਰ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਇਸ ਤੋਂ ਬਾਅਦ ਹਨੂਮਾਨ ਨੇ ਰਾਵਣ ਨੂੰ ਆਖਿਆ ਕਿ ਜਿਸ ਭਗਵਾਨ ਦੇ ਲੇਸ਼ ਮਾਤਰ ਬਲ ਦੇ ਨਾਲ ਹੇ ਰਾਵਣ, ਤੂੰ ਸਾਰੇ ਚਰ ਤੇ ਅਚਰ ਜਗਤ ਨੂੰ ਜਿੱਤ ਕੇ ਆਪਣੇ ਅਧਿਕਾਰ ਦੇ ਵਿੱਚ ਕੀਤਾ ਹੋਇਆ, ਜਿਸ ਭਗਵਾਨ ਦੀ ਪਿਆਰੀ ਪਤਨੀ ਨੂੰ ਤੂੰ ਚੁਰਾ ਕੇ ਲੈ ਕੇ ਆ ਗਿਆ ਹੈ, ਮੈਂ ਰਾਵਣ ਉਸੇ ਹੀ ਭਗਵਾਨ ਜੀ ਦਾ ਦੂਤ। ਜਿੱਤੀ ਤੇ ਲੋਕੀ ਜਿਸ ਬਲ ਨਾਲ ਜਿਸ ਬਲ ਜਿੱਤੇ ਜਗਤ ਦਿਗ ਪਾਲ, ਜਿਸ ਬਲ ਦੀ ਇਕ ਕਿਰਨ ਤਕਾ ਕੇ, ਰਾਜ ਭਾਗ ਲੰਕਾ ਦਾ ਪਾ ਕੇ, ਕੁੱਪਾ ਬਣਿਓ ਵਿਚ ਗੁਮਾਨ, ਉਸ ਬਲ ਮੈਨੂੰ ਨਾਜ ਮਹਾਨ, ਜਿਸ ਬਲ ਤੂੰ ਰਾਵਣ ਜਿਸ ਬਲ ਨੂੰ ਰਾਵਣ ਤੂੰ ਪਾ ਕੇ, ਮਾਣ ਕਰੇ ਪਰ ਨਾਰ ਚੁਰਾ ਕੇ, ਮੈਂ ਹਾਂ ਦੂਤ ਉਸ ਦਾ ਪਾਈ, ਮੈਂ ਜਾਣਾ ਤੇਰੀ ਪ੍ਰਭਤਾਈ। ਇਸ ਪ੍ਰਕਾਰ ਦੇ ਨਾਲ ਰਾਵਣ ਨੂੰ ਹਨੂਮਾਨ ਨੇ ਆਖਿਆ ਕਿ ਜਿਹਦੇ ਪ੍ਰਤਾਪ ਦਾ ਥੋੜਾ ਜਿਹਾ ਅੰਸ਼ ਪਾ ਕੇ ਇਹਨਾਂ ਵੱਡਾ ਹੰਕਾਰ ਦੇ ਵਿੱਚ ਤੂੰ ਫੁੱਲ ਗਿਆ, ਉਸੇ ਭਗਵਾਨ ਦੀ ਕਿਰਪਾ ਦਾ ਪਾਤਰ ਮੈਂ ਭਗਵਾਨ ਰਾਮ ਜੀ ਦਾ ਦੂਤ ਹਾਂ। ਜਾਨੋ ਮੈਂ ਤੁਮਾਰ ਪ੍ਰਭਤਾਈ, ਸਾਹਸ ਬਾਹਸਨ ਪਰੀ ਲੜਾਈ। ਉਸ ਵੇਲੇ ਹਨੂਮਾਨ ਨੇ ਆਖਣਾ ਸ਼ੁਰੂ ਕੀਤਾ ਰਾਵਣ ਨੂੰ, ਕਹਿੰਦਾ ਕਿ ਮੈਂ ਭਲੀ ਪ੍ਰਕਾਰ ਦੇ ਨਾਲ ਰਾਵਣ ਤੇਰੀ ਪ੍ਰਭਤਾ ਨੂੰ, ਤੇਰੀ ਵਡਿਆਈ ਨੂੰ ਜਾਣਦਾ ਹਾਂ। ਕਹਿੰਦਾ ਕਿ ਸਹਸਰ ਬਾਹੂ ਦੇ ਨਾਲ ਵੀ ਤੇਰੀ ਇੱਕ ਵਾਰੀ ਲੜਾਈ ਹੋਈ ਸੀ। ਸਮਰ ਬਾਲ ਸਨ ਕਰ ਜਸ ਪਾਵਾ, ਸੁਣ ਕਪ ਬਚਨ ਬੇਹਸ ਬਿਹਰਾਵਾ। ਇਸ ਤੋਂ ਇਲਾਵਾ ਹਨੂਮਾਨ ਕਹਿੰਦਾ ਇੱਕ ਵਾਰੀ ਰਾਵਣ ਤੇਰਾ ਬਾਲੀ ਦੇ ਨਾਲ ਵੀ ਯੁੱਧ ਹੋਇਆ ਸੀ, ਤੇ ਯੁੱਧ ਦੇ ਵਿੱਚ ਤੂੰ ਬਹੁਤ ਵੱਡੇ ਜਸ ਦੀ ਪ੍ਰਾਪਤੀ ਕੀਤੀ ਸੀ। ਹਨੂਮਾਨ ਦੇ ਭੇਦ ਭਰੇ ਬਚਨਾਂ ਨੂੰ ਸੁਣ ਕੇ ਉਸ ਵੇਲੇ ਰਾਵਣ ਨੇ ਹੱਸਦਿਆਂ ਹੋਇਆ ਹੀ ਆਖੇ ਹੋਏ ਜਿਹੜੇ ਬਚਨ ਸਨ ਹਨੂਮਾਨ ਦੇ, ਉਹਨਾਂ ਤੋਂ ਟਾਲਾ ਕਰ ਦਿੱਤਾ। ਕਿਉਂਕਿ ਐਸਾ ਹੋਇਆ ਸੀ ਕਿ ਜਦੋਂ ਸਹਸਰ ਬਾਹੂ ਦੇ ਨਾਲ ਰਾਵਣ ਲੜਿਆ ਸੀ, ਉਹਦੇ ਹੱਥੋਂ ਵੀ ਹਾਰ ਗਿਆ ਸੀ। ਇਸ ਤੋਂ ਇਲਾਵਾ ਜਿਹੜਾ ਸੁਗਰੀਵ ਦਾ ਭਰਾ ਬਾਲੀ ਸੀ, ਉਹਦੇ ਨਾਲ ਵੀ ਯੁੱਧ ਰਚਿਆ ਸੀ, ਤੇ ਉਸਨੇ ਵੀ ਇਸ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਐਸੀਆਂ ਗੱਲਾਂ ਭੇਦ ਭਰੀਆਂ ਸਿਰਫ ਹਨੂਮਾਨ ਜਾਣਦਾ ਸੀ। ਆਮ ਦੁਨੀਆਂ ਦੇ ਵਿੱਚ ਰਾਵਣ ਬਹੁਤ ਪ੍ਰਭਤਾਸ਼ਾਲੀ ਵੱਡਾ ਮੰਨਿਆ ਜਾਂਦਾ ਸੀ। ਉਸ ਵੇਲੇ ਇਸ ਪ੍ਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਹਨੂਮਾਨ ਨੇ ਰਾਵਣ ਨੂੰ ਕੀਤੀਆਂ, ਤੇ ਰਾਵਣ ਫਿਰ ਇਹਨਾਂ ਗੱਲਾਂ ਤੋਂ ਟਾਲਾ ਕਰ ਗਿਆ। ਸਾਹਸ ਬਾਹੂ ਸੰਗ ਵਿੱਚ ਮੈਦਾਨ, ਲੜਿਓ ਬਾਲੀ ਨਾਲ ਜਵਾਨ। ਸੁਣ ਰਾਵਣ ਨੇ ਖਿੱਲੀ ਪਾਈ, ਗੱਪ ਜਾਣ ਕੇ ਗੱਲ ਗਵਾਈ। ਭਾਵ ਕਿਸ ਪ੍ਰਕਾਰ ਦੇ ਨਾਲ ਉਹਨੇ ਇਹਨਾਂ ਗੱਲਾਂ ਨੂੰ ਝੂਠ ਹੀ ਪ੍ਰਵਾਨ ਕੀਤਾ। ਖਾਇਓ ਫਲ ਪ੍ਰਭ ਲਾਗੀ ਭੂਖਾ, ਕੱਪ ਸਭਾਵ ਤੇ ਤੋਰਿਓ ਰੁਖਾ। ਹਨੂਮਾਨ ਨੂੰ ਰਾਵਣ ਕਹਿੰਦਾ ਕਿ ਦੱਸ ਤੂੰ ਬਾਗ ਨੂੰ ਉਜਾੜਿਆ ਕਿਉਂ। ਉਸ ਵੇਲੇ ਫਿਰ ਕਹਿੰਦਾ ਹੈ ਕਿ ਸੁਣ ਰਾਵਣ, ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ, ਇਸ ਕਰਕੇ ਮੈਂ ਫਲਾਂ ਨੂੰ ਖਾਧਾ। ਤੇ ਕਹਿੰਦਾ ਫਲਾਂ ਨੂੰ ਰਾਵਣ ਕਹਿੰਦਾ ਤੂੰ ਖਾਧਾ, ਪਰ ਰੁੱਖਾਂ ਨੂੰ ਕਿਉਂ ਤੋੜਿਆ। ਉਹ ਕਹਿੰਦਾ ਕਿ ਜਿਹੜਾ ਬਾਂਦਰਾਂ ਦਾ ਸੁਭਾਅ ਹੈ ਉਹ ਇਸੇ ਪ੍ਰਕਾਰ ਦਾ ਹੁੰਦਾ ਹੈ, ਇਸ ਕਰਕੇ ਬਾਂਦਰਾਂ ਵਾਲੇ ਸੁਭਾਅ ਦੇ ਕਾਰਨ ਮੈਂ ਰੁੱਖਾਂ ਨੂੰ ਤੋੜ ਦਿੱਤਾ। ਸਭ ਕੇ ਦੇਹ ਪਰਮ ਪ੍ਰਿਯ ਸਵਾਮੀ, ਮਾਰੈ ਮੋਹ ਕੁਮਾਰਗ ਗਾਮੀ। ਇਸ ਤੋਂ ਇਲਾਵਾ ਰਾਵਣ ਕਹਿੰਦਾ ਕਿ ਰੁੱਖਾਂ ਨੂੰ ਵੀ ਤੋੜ ਦਿੱਤਾ, ਫਿਰ ਤੂੰ ਰਾਕਸ਼ਾਂ ਨੂੰ ਕਿਉਂ ਮਾਰਿਆ। ਉਸ ਵੇਲੇ ਹਨੂਮਾਨ ਕਹਿੰਦਾ ਹੇ ਦੈਂਤਾਂ ਦੇ ਮਾਲਕ, ਜਿਹੜੀ ਦੇਹ ਹੈ ਉਹ ਸਾਰਿਆਂ ਜੀਵਾਂ ਨੂੰ ਆਪਣੀ ਪਿਆਰੀ ਹੁੰਦੀ ਹੈ। ਜਦੋਂ ਕੁਮਾਰਗ ਗਾਮੀ ਰਾਕਸ਼ ਮੈਨੂੰ ਮਾਰਨ ਲੱਗੇ ਤੇ ਫਿਰ ਮੈਨੂੰ ਉਹਨਾਂ ਨੂੰ ਮਾਰਨਾ ਪਿਆ। ਜਿਨ ਮੋਹ ਮਾਰਾ ਤੈ ਮੈਂ ਮਾਰਾ, ਕਹਿੰਦਾ ਕਿ ਜਿਨ੍ਹਾਂ ਨੇ ਮੈਨੂੰ ਮਾਰਨ ਦਾ ਯਤਨ ਕੀਤਾ, ਹਨੂਮਾਨ ਕਹਿੰਦਾ ਕਿ ਉਹਨਾਂ ਨੂੰ ਫਿਰ ਮੈਂ ਮਾਰ ਦਿੱਤਾ। ਲੱਗੀ ਭੁੱਖ ਜਦੋਂ ਫਲ ਖਾਧੇ, ਪੁੱਟੇ ਬਿਰਛ ਬਣਾ ਦੇ ਪਾਂਦੇ, ਤੂੰ ਜਾਣੇ ਬੰਦਰ ਦੀ ਵਾਦੀ, ਇਹ ਚੰਚਲ ਕੁਲ ਆਦ ਜੁਗਾ ਦੇ। ਹਰ ਇੱਕ ਨੂੰ ਇਹ ਦੇਹ ਪਿਆਰੀ, ਮੈਨੂੰ ਵੀ ਇਹ ਖਰੀ ਨਿਆਰੀ। ਮਗਰ ਪਏ ਜਾਂ ਨਿਸ਼ਚਰ ਆਣ, ਮਾਰਨ ਇੱਕ ਇੱਕ ਸੱਟ ਬਦਾਨ। ਜੋ ਰਾਕਸ਼ ਸੀ ਅੱਤਾਂ ਚਾਹਿਆ, ਉਹ ਧਰਤੀ ਦੇ ਵਿੱਚ ਤਸਾਇਆ। ਜਿਨ੍ਹਾਂ ਨੇ ਅੱਤ ਚੁੱਕੀ ਮੈਨੂੰ ਮਾਰਨ ਦੇ ਲਈ ਅੱਗੇ ਵਧੇ, ਮੈਂ ਫਿਰ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਤੇਹ ਪਰ ਬਾਂਧਿਓ ਤਨੈ ਕੁਮਾਰਾ, ਤੇ ਫੇਰ ਹਨੂਮਾਨ ਕਹਿੰਦਾ ਕਿ ਤੇਰੇ ਪੁੱਤਰ ਮੇਘਨਾਦ ਨੇ ਮੈਨੂੰ ਬੰਨ ਕੇ ਇੱਥੇ ਲੈ ਆਂਦਾ। ਮੋਹਿ ਨਾ ਕਛ ਬਾਂਦੇ ਕੈ ਲਾਜਾ, ਕੀਨ ਚਾਹੋ ਨਿਜ ਪ੍ਰਭ ਕਰ ਕਾਜਾ। ਪਰ ਹਨੂਮਾਨ ਕਹਿੰਦਾ ਕਿ ਮੈਨੂੰ ਇੱਥੇ ਬੰਨ ਕੇ ਲਿਆਂਦਾ ਗਿਆ, ਇਹਦੇ ਵਿੱਚ ਮੈਨੂੰ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਹਨੂਮਾਨ ਕਹਿੰਦਾ ਕਿ ਮੈਂ ਆਪਣੇ ਸਵਾਮੀ ਭਗਵਾਨ ਰਾਮ ਜੀ ਦੇ ਕਾਰਜ ਨੂੰ ਕਰਨਾ ਲੋੜਦਾ। ਬੇਨਤੀ ਕਰੋ ਜੋਰ ਕਰ ਰਾਵਣ, ਸੁਣੋ ਮਾਨ ਤਜ ਮੋਰ ਸਿਖਾਵਨ। ਹਨੂਮਾਨ ਕਹਿੰਦਾ ਕਿ ਹੇ ਰਾਵਣ, ਮੈਂ ਹੱਥ ਜੋੜ ਕੇ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਤੂੰ ਅਭਿਮਾਨ ਨੂੰ ਹੰਕਾਰ ਨੂੰ ਛੱਡ ਕੇ ਮੇਰੀ ਸਿੱਖਿਆ ਨੂੰ ਚੰਗੇ ਪ੍ਰਕਾਰ ਦੇ ਨਾਲ ਸੁਣ ਲੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਹਨੂਮਾਨ ਨੇ ਸਮਝਾਉਣ ਦਾ ਯਤਨ ਕੀਤਾ ਰਾਵਣ ਨੂੰ। ਪੁੱਤ ਤੇਰਾ ਅੱਜ ਬੰਨ ਲਿਆਇਆ, ਸ਼ਰਮ ਨਾ ਮੂਲੋਂ ਮੈਨੂੰ ਆਇਆ, ਕਿ ਮੈਨੂੰ ਅੱਜ ਲੋਕਾ ਲਾਜ, ਮੈਂ ਆਇਆ ਹਾਂ ਪ੍ਰਭ ਦੇ ਕਾਜ, ਦੋ ਹੱਥ ਜੋੜ ਕਰਾਂ ਅਰਦਾਸ, ਸੁਣ ਰਾਵਣ ਇਹ ਸਿੱਖਿਆ ਖਾਸ, ਮੈਂ ਦੋ ਹੱਥ ਜੋੜ ਕੇ ਅਰਜ ਵੀ ਕਰਦਾ ਹਾਂ ਤੇਰੇ ਚਰਨਾਂ ਦੇ ਵਿੱਚ, ਬੇਨਤੀ ਵੀ ਕਰਦਾ ਹਾਂ, ਇਸ ਤੋਂ ਇਲਾਵਾ ਮੈਂ ਇੱਕ ਖਾਸ ਜਿਹੜੀ ਸਿੱਖਿਆ ਉਹ ਤੈਨੂੰ ਦੇਣੀ ਚਾਹੁੰਦਾ, ਇਸ ਕਰਕੇ ਤੂੰ ਧਿਆਨ ਦੇ ਨਾਲ ਮੇਰੀ ਗੱਲ ਸੁਣ। ਦੇਖੋ ਤੁਮ ਨਿਜ ਕੁਲੈ ਵਿਚਾਰੀ, ਭ੍ਰਮ ਤਜ ਭਜੋ ਭਗਤ ਪੈ ਹਰੀ। ਆਖਿਆ ਉਸ ਵੇਲੇ ਹਨੂਮਾਨ ਨੇ ਕਿ ਹੇ ਰਾਵਣ, ਤੂੰ ਆਪਣੇ ਕੁਲ ਦੀ ਮਰਯਾਦਾ ਨੂੰ ਵਿਚਾਰ ਕੇ ਵੇਖ, ਤੇ ਸਾਰੇ ਭਰਮ ਨੂੰ ਛੱਡ ਕੇ ਭਗਤਾਂ ਦਾ ਭੈ ਦੂਰ ਕਰਨ ਵਾਲੇ ਭਗਵਾਨ ਰਾਮ ਜੀ ਦਾ ਭਜਨ ਕਰ। ਜਾਂ ਕੇ ਡਰ ਅਤ ਕਾਲ ਡਰਾਈ, ਜੋ ਸੁਰ ਅਸਰ ਚਰਾਚਰ ਖਾਈ। ਹਨੂਮਾਨ ਕਹਿੰਦਾ ਕਿ ਜਿਸ ਭਗਵਾਨ ਦੇ ਭੈ ਦੇ ਨਾਲ ਉਹ ਕਾਲ ਵੀ ਡਰਦਾ ਹੈ, ਜਿਹੜਾ ਸਾਰਿਆਂ ਨੂੰ ਮਾਰ ਦਿੰਦਾ ਹੈ, ਜੋ ਦੇਵਤਿਆਂ ਰਾਕਸ਼ਾਂ ਤੇ ਸਾਰੇ ਚਰ ਤੇ ਅਚਰ ਨੂੰ ਖਾ ਜਾਣ ਵਾਲਾ ਹੈ, ਜਿਹੜਾ ਕਾਲ ਵੀ ਭਗਵਾਨ ਤੋਂ ਡਰਦਾ ਹੈ। ਤਾਂ ਸੋ ਬਯਰ ਕਬੂ ਨਹੀਂ ਕੀ ਜੈ, ਮੋਰੇ ਕਹੇ ਜਾਨ ਕੀ ਦੀਜੈ। ਇਸ ਕਰਕੇ ਹਨੂਮਾਨ ਕਹਿੰਦਾ ਕਿ ਉਸ ਭਗਵਾਨ ਦੇ ਨਾਲ ਵੈਰ ਕਰਨਾ ਕਦੇ ਵੀ ਨਹੀਂ ਚਾਹੀਦਾ, ਇਸ ਕਰਕੇ ਮੇਰੀ ਆਖੀ ਹੋਈ ਗੱਲ ਨੂੰ ਮੰਨ ਕੇ ਤੇ ਜਾਨਕੀ ਨੂੰ ਸੀਤਾ ਨੂੰ ਵਾਪਸ ਕਰ ਦੇ, ਤਾਂ ਸਾਰੇ ਦਾ ਸਾਰਾ ਬਖੇੜਾ ਖਤਮ ਹੋ ਜਾਵੇਗਾ। ਇਸ ਪ੍ਰਕਾਰ ਦੇ ਨਾਲ ਰਾਵਣ ਨੂੰ ਆਖਿਆ ਹਨੂਮਾਨ ਨੇ। ਤਰਸ ਕਰੋ ਨਿਜ ਕੁਲ ਤੇ ਯਾਰ, ਭਲਾ ਵੰਸ਼ ਦਾ ਸੋਚ ਵਿਚਾਰ, ਤਜ ਕੇ ਭਰਮ ਭਜੋ ਭਗਵਾਨ, ਖੁਸ਼ੀ ਜਗਤ ਵਿਚ ਰੱਜ ਕੇ ਮਾਣ, ਜਿਸ ਦੇ ਡਰ ਤੋਂ ਕਾਲ ਡਰਾਵੇ, ਦੇਵ ਅਦੇਵ ਸਭਸ ਨੂੰ ਖਾਵੇ, ਵੈਰ ਉਸ ਸੰਗ ਖਰਾ ਨਾ ਪਾਈ, ਸਮਝ ਸੋਚ ਉਸ ਦੀ ਪ੍ਰਭਤਾਈ, ਮਨ ਕਹਿਣਾ ਸੀਤਾ ਪਰਤਾਵੇ, ਬੰਸ ਆਪਣੀ ਤੂੰ ਬਖਸ਼ਾਵੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਆਖਿਆ ਉਸ ਵੇਲੇ ਹਨੂਮਾਨ ਨੇ ਕਿ ਜੇਕਰ ਮੇਰੀ ਗੱਲ ਨੂੰ ਮੰਨ ਕੇ ਸੀਤਾ ਵਾਪਸ ਕਰ ਦੇਵੇਗਾ, ਤੇਰੇ ਸਮੇਤ ਤੇਰੀ ਵੰਸ਼ ਦਾ ਵੀ ਫਿਰ ਬਚਾਅ ਹੋ ਜਾਏਗਾ। ਪ੍ਰਣਤ ਪਾਲ ਰਗ ਨਾਇਕ, ਕਰਨਾ ਸਿੰਧ ਖਰਾਰ, ਗਏ ਸਰਨ ਪ੍ਰਭ ਰਾਖ ਹੈ, ਤਾਵੇ ਅਪਰਾਧ ਬਿਸਾਰ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ, ਆਖਿਆ ਹਨੂਮਾਨ ਨੇ ਕਿ ਜਿਹੜੇ ਭਗਵਾਨ ਰਾਮ ਜੀ ਨੇ, ਜਿਹੜੇ ਕਿ ਖਰ ਦੇ ਵੈਰੀ ਨੇ, ਉਹ ਸ਼ਰਨਾਗਤਾਂ ਦੀ ਰੱਖਿਆ ਹਮੇਸ਼ਾ ਕਰਦੇ ਨੇ, ਉਹ ਦਇਆ ਦੇ ਸਮੁੰਦਰ ਨੇ, ਜਿਹੜਾ ਵੀ ਭਗਵਾਨ ਦੇ ਚਰਨਾਂ ਦੀ ਸਰਨ ਦੇ ਵਿੱਚ ਚਲਿਆ ਜਾਂਦਾ, ਉਹ ਫਿਰ ਉਹਨੂੰ ਬਖਸ਼ ਦਿੰਦੇ ਨੇ। ਇਸੇ ਕਰਕੇ ਤੂੰ ਜਿਹੜਾ ਅਪਰਾਧ ਕੀਤਾ ਉਹ ਵੀ ਭਗਵਾਨ ਜੀ ਵਿਸਾਰ ਦੇਣਗੇ, ਤੇ ਤੈਨੂੰ ਇਸ ਪ੍ਰਕਾਰ ਦੇ ਨਾਲ ਭਗਵਾਨ ਦੇ ਚਰਨਾਂ ਦੀ ਸਰਨ ਦੇ ਵਿੱਚ ਜਾ ਕੇ ਰਹਿਣਾ ਚਾਹੀਦਾ, ਇਸ ਪ੍ਰਕਾਰ ਆਖਿਆ ਹਨੂਮਾਨ ਨੇ। ਸ਼ਰਨ ਪਿਆਂ ਦੀ ਰੱਖ ਦੇ ਲੱਜਿਆ ਦੀਨ ਦਿਆਲ, ਬਖਸ਼ਣ ਕੋਰ ਅਪਰਾਧ ਨੂੰ ਸੱਚ ਸਮਝ ਹਰੀਪਾਲ। ਆਖਿਆ ਉਸ ਵੇਲੇ ਕਿ ਭਗਵਾਨ ਜੀ ਤੇ ਵੱਡੇ ਤੋਂ ਵੱਡਾ ਅਪਰਾਧ ਬਖਸ਼ ਦਿੰਦੇ ਨੇ। ਜੇਕਰ ਤੂੰ ਹੁਣ ਵੀ ਆਪਣੀ ਭੁੱਲ ਮੰਨ ਕੇ ਸੀਤਾ ਨੂੰ ਵਾਪਸ ਕਰੇਗਾ ਤੇ ਭਗਵਾਨ ਦੇ ਚਰਨਾਂ ਦੇ ਵਿੱਚ ਅਰਜ ਕਰੇਗਾ, ਆਪਣੇ ਚਰਨਾਂ ਦੀ ਸ਼ਰਨ ਦੇ ਵਿੱਚ ਭਗਵਾਨ ਜੀ ਤੈਨੂੰ ਥਾਂ ਦੇਣਗੇ। ਰਾਮ ਚਰਨ ਪੰਕਜ ਔਰ ਤਰਹੂ, ਲੰਕਾ ਅਚਲ ਰਾਜ ਤੁਮ ਕਰਹੂ। ਭਗਵਾਨ ਰਾਮ ਜੀ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਤੇ ਫਿਰ ਲੰਕਾ ਦਾ ਜਿਹੜਾ ਅਚਲ ਰਾਜ ਹੈ ਉਹ ਤੂੰ ਲੰਮੇ ਸਮੇਂ ਤੱਕ ਕਰ ਸਕਦਾ ਹੈ। ਰਿਸ਼ ਪੁਲਸਤ ਜਸ ਬਿਮਲ ਮਯੰਕਾ, ਤੇਹ ਸਸ ਮਾਂ ਜਨ ਹੋ ਕਲੰਕਾ। ਹਨੂਮਾਨ ਕਹਿੰਦਾ ਹੈ ਕਿ ਰਿਸ਼ੀ ਪੁਲਸਤ ਦਾ ਜਸ ਇੱਕ ਨਿਰਮਲ ਚੰਦਰਮਾ ਦੇ ਵਰਗਾ ਹੈ, ਇਸ ਕਰਕੇ ਉਸ ਉਜਲੇ ਵੰਸ਼ ਰੂਪੀ ਚੰਦਰਮਾ ਦੇ ਵਿੱਚ ਤੂੰ ਕਲੰਕ ਨਾ ਬਣ, ਕਿਉਂਕਿ ਜਿਹੜਾ ਰਿਸ਼ੀ ਪੁਲਸਤ ਸੀ ਉਹ ਰਾਵਣ ਦਾ ਦਾਦਾ ਸੀ। ਇਸ ਕਰਕੇ ਸਿੱਖਿਆ ਦੇ ਰਿਹਾ ਹਨੂਮਾਨ ਕਿ ਦਾਦੇ ਪੜਦਾਦਿਆਂ ਤੋਂ ਜਿਹੜੀ ਤੁਹਾਡੀ ਉਜਵਲ ਚੰਦਰਮਾ ਦੇ ਵਰਗੀ ਕੁਲ ਹੈ ਉਹਨੂੰ ਤੂੰ ਕਿਸੇ ਪ੍ਰਕਾਰ ਦੇ ਨਾਲ ਕਲੰਕਿਤ ਨਾ ਕਰ। ਚਰਨ ਕਮਲ ਹਿਰਦੇ ਵਿੱਚ ਧਾਰੇ, ਅਚਲ ਰਾਜ ਦੀ ਨੀਂਹ ਉਸਾਰੇ। ਮੁਨੀ ਪੁਲਸਤ ਕੁਲ ਨਿਰਮਲ ਚੰਦ, ਤੇਰੀ ਉੱਚ ਕੁਲ ਸ਼ਾਨ ਬਿਲੰਦ। ਚੰਨ ਕਲੰਕੀ ਨਾ ਬਣ ਰਾਵਣ, ਰਾਮ ਨਾਮ ਬਿਨ ਬਿਰਥਾ ਆਵਣ। ਕਹਿੰਦਾ ਕਿ ਰਾਮ ਦੇ ਨਾਮ ਤੋਂ ਬਗੈਰ ਦੁਨੀਆਂ ਦੇ ਉੱਤੇ ਆਉਣਾ ਹੀ ਬੇਕਾਰ ਹੈ, ਇਸ ਕਰਕੇ ਆਪਣੇ ਉਜਵਲ ਵੰਸ਼ ਰੂਪੀ ਚੰਦਰਮਾ ਨੂੰ ਗ੍ਰਹਿਣ ਬਣ ਕੇ ਕਲੰਕ ਨਾ ਲਾ। ਰਾਮ ਨਾਮ ਬਿਨ ਗਿਰਾ ਨਾ ਸੋਹਾ, ਦੇਖ ਵਿਚਾਰ ਤਿਆਗ ਮਦ ਮੋਹਾ। ਹਨੂਮਾਨ ਕਹਿੰਦਾ ਹੈ ਕਿ ਭਗਵਾਨ ਰਾਮ ਜੀ ਦੇ ਨਾਮ ਤੋਂ ਬਗੈਰ ਜਿਹੜੀ ਜੀਭ ਹੈ ਉਹ ਵੀ ਸੋਭਾ ਨਹੀਂ ਪਾਉਂਦੀ, ਇਸ ਕਰਕੇ ਹੰਕਾਰ ਤੇ ਮੋਹ ਨੂੰ ਛੱਡ ਕੇ ਵਿਚਾਰ ਕਰਕੇ ਤੂੰ ਵੇਖ ਸਕਦਾ ਹੈ। ਬਸ ਨਹੀਂ ਮੋਹ ਸੁਰਾਰੀ, ਸਭ ਭੂਸ਼ਣ ਭੂਸ਼ਤ ਬਰ ਨਾਰੀ। ਇਸ ਤੋਂ ਇਲਾਵਾ ਉਸ ਵੇਲੇ ਇੱਕ ਹਨੂਮਾਨ ਨੇ ਪ੍ਰਮਾਣ ਦਿੱਤਾ ਹੈ। ਹਨੂਮਾਨ ਕਹਿੰਦਾ ਕਿ ਇਹ ਦੇਵਤਿਆਂ ਦੇ ਵੈਰੀ, ਸਾਰਿਆਂ ਗਹਿਣਿਆਂ ਦੇ ਨਾਲ ਭਾਵੇਂ ਸਜੀ ਹੋਈ ਸੋਹਣੀ ਇਸਤਰੀ ਕਿਉਂ ਨਾ ਹੋਵੇ, ਪਰ ਕੱਪੜਿਆਂ ਤੋਂ ਬਗੈਰ ਉਹਦੀ ਸੋਭਾ ਵੀ ਕਿਸੇ ਪ੍ਰਕਾਰ ਦੀ ਰਹਿ ਨਹੀਂ ਜਾਂਦੀ। ਇਸ ਪ੍ਰਕਾਰ ਦੇ ਨਾਲ ਰਾਵਣ ਨੂੰ ਹਨੂਮਾਨ ਨੇ ਆਖੇ। ਨਾ ਸੋਵੇ ਬਿਨ ਨਾਮ ਜ਼ਬਾਨ, ਵੇਖ ਵਿਚਾਰ ਛੋੜ ਮੋਹ ਮਾਨ। ਸਰਬ ਸ਼ਸ਼ੋਭਤ ਜੇ ਮੁਟਿਆਰ, ਜੇ ਗਹਿਣੇ ਉਸ ਗਲੇ ਹਜ਼ਾਰ। ਬਿਨ ਬਸਤਰ ਸੋਭੇ ਨਾ ਨਾਰ, ਜੇ ਉਹ ਲਾਵੇ ਲੱਖ ਸ਼ਿੰਗਾਰ। ਲੱਖਾਂ ਵੀ ਭਾਵੇਂ ਔਰਤ ਸ਼ਿੰਗਾਰ ਕਿਉਂ ਨਾ ਲਾ ਲਵੇ, ਪਰ ਜੇਕਰ ਸਰੀਰ ਦੇ ਉੱਤੇ ਉਹਦੇ ਕੱਪੜੇ ਨਹੀਂ ਪਾਏ ਹੁੰਦੇ ਫਿਰ ਉਸ ਔਰਤ ਦੀ ਸੋਭਾ ਕਿਸੇ ਕੰਮ ਦੀ ਰਹਿ ਨਹੀਂ ਜਾਂਦੀ। ਰਾਮ ਬਿਮੁਖ ਸੰਪਤ ਪ੍ਰਭਤਾਈ, ਜਾਏ ਰਹੀ ਪਾਏ ਬਿਨ ਪਾਈ। ਇਸ ਤੋਂ ਅੱਗੇ ਫਿਰ ਆਖਿਆ ਹੈ ਹਨੂਮਾਨ ਨੇ ਕਿ ਭਗਵਾਨ ਰਾਮ ਜੀ ਦੇ ਬੇਮੁਖਾਂ ਦੀ ਜਿਹੜੀ ਸੰਪਤੀ ਹੈ ਤੇ ਜਿਹੜੀ ਪ੍ਰਭਤਾ ਹੈ ਉਹ ਬਾਕੀ ਰਹੀ ਹੋਈ ਵੀ ਚਲੀ ਜਾਂਦੀ ਹੈ, ਭਾਵ ਕਿ ਉਸਨੂੰ ਪਾਉਣ ਦੇ ਨਾਲ ਉਹਦੀ ਪ੍ਰਾਪਤੀ ਦੇ ਨਾਲ ਵੀ ਫਿਰ ਬਰਬਾਦ ਹੋਣ ਦੇ ਬਰਾਬਰ ਹੀ ਹੁੰਦਾ ਹੈ।
ਸਜਲ ਮੂਲ ਜਿਨ ਸਰ ਤਨ ਨਾਹੀ, ਬਰਸ਼ ਗਏ ਪੁਣ ਤਬੈ ਸੁਖਾਹੀ।
ਹਨੂਮਾਨ ਨੇ ਇਸ ਤੋਂ ਇਲਾਵਾ ਆਖਿਆ ਹੈ ਕਿ ਜਿਨ੍ਹਾਂ ਨਹਿਰਾਂ ਦੇ ਮੂਲ ਦੇ ਵਿੱਚ ਪਾਣੀ ਨਹੀਂ ਹੁੰਦਾ, ਪਾਣੀ ਦੇ ਸੋਮੇ ਨਹੀਂ ਹੁੰਦੇ, ਉਹ ਵਰਖਾ ਖਤਮ ਹੋਣ ਤੋਂ ਬਾਅਦ ਫਿਰ ਸੁੱਕ ਜਾਂਦੀਆਂ ਨੇ। ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਰਾਵਣ ਨੂੰ ਹਨੂਮਾਨ ਨੇ ਆਖੀਆਂ ਨੇ।
ਪ੍ਰਭ ਬੇਮੁਖ ਦੀ ਕੀ ਵਡਿਆਈ, ਪ੍ਰਭਤਾ ਨੀਚ ਪਾਈ ਨਾ ਪਾਈ। ਅੱਜ ਕੱਲ ਪਲਕ ਝਲਕ ਇਕ ਲਾਵੇ, ਇਹ ਮਾਇਆ ਆਵੇ ਭੱਜ ਜਾਵੇ। ਜੋ ਨਦੀਆਂ ਵਿਚ ਸਿੰਧ ਆਧਾਰ, ਪਰ ਜੋਬਨ ਜਾਂ ਕਣੀਆਂ ਚਾ ਪਰ ਜੋਬਨ ਜਾਂ ਕਣੀਆਂ ਚਾਰ ਜਾਂ ਬਰਖਾ ਦੀ ਰੁੱਤ ਲੰਘ ਜਾਵੇ, ਨਦੀਓਂ ਨੀਰ ਨਾ ਨਜ਼ਰੀ ਆਵੇ। ਇਸ ਪ੍ਰਕਾਰ ਦੇ ਨਾਲ ਜਿਨ੍ਹਾਂ ਦਾ ਭਾਵ ਕੇ ਸੰਬੰਧ ਸਮੁੰਦਰ ਦੇ ਨਾਲ ਨਹੀਂ ਹੁੰਦਾ, ਉਹ ਆਖਰਕਾਰ ਨਦੀਆਂ ਸੁੱਕ ਜਾਇਆ ਕਰਦੇ ਹਨ। ਸੁਣ ਦਸ ਕੰਠ ਕਹੋ ਪਨ ਰੋਪੀ, ਬੇਮੁਖ ਰਾਮ ਤ੍ਰਾਤਾ ਨਹੀਂ ਕੋਪੀ। ਉਸ ਵੇਲੇ ਹਨੂਮਾਨ ਕਹਿੰਦਾ, ਹੇ ਰਾਵਣ ਸੁਣ, ਮੈਂ ਪ੍ਰਣ ਕਰਦਾ ਹਾਂ ਕਿ ਭਗਵਾਨ ਰਾਮ ਚੰਦਰ ਜੀ ਦੇ ਬੇਮੁਖ ਦਾ ਕੋਈ ਵੀ ਰੱਖਕ ਕਿਸੇ ਪ੍ਰਕਾਰ ਦੇ ਨਾਲ ਨਹੀਂ ਬਣ ਸਕਦਾ। ਸ਼ੰਕਰ ਸਹਸ ਬਿਸ਼ਨ ਅੱਜ ਤੋਹੀ, ਸਕੈ ਨਾ ਰਾਖ ਰਾਮ ਰਾਮ ਕਰ ਦਰੋਹੀ। ਆਖਿਆ ਹਨੂਮਾਨ ਨੇ ਰਾਵਣ ਨੂੰ ਕਿ ਹਜ਼ਾਰਾਂ ਸ਼ੰਕਰ ਭਾਵੇਂ ਹੋਣ, ਵਿਸ਼ਨੂੰ ਤੇ ਬ੍ਰਹਮਾ ਵੀ ਭਾਵੇਂ ਹਜ਼ਾਰਾਂ ਹੋਣ, ਪਰ ਹੇ ਭਗਵਾਨ ਰਾਮ ਚੰਦਰ ਜੀ ਦੇ ਧਰੋਹੀ ਰਾਵਣ, ਤੈਨੂੰ ਭਗਵਾਨ ਦੇ ਹੱਥੋਂ ਕੋਈ ਵੀ ਨਹੀਂ ਬਚਾ ਸਕਦਾ। ਮੋਹ ਮੂਲ ਬਹੁ ਸੂਲ ਪ੍ਰਦ, ਤਿਆਗੋ ਤਮ ਅਭਿਮਾਨ, ਭਜੋ ਰਾਮ ਰਗ ਨਾਇਕ ਕਿਰਪਾ ਸਿੰਧ ਭਗਵਾਨ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਹਨੂਮਾਨ ਕਹਿੰਦਾ ਕਿ ਤੂੰ ਉਸ ਅੰਧਕਾਰ ਰੂਪ ਅਭਿਮਾਨ ਨੂੰ ਬਿਲਕੁਲ ਛੱਡ ਕੇ, ਜਿਹਦੀ ਜਿਸ ਦੀ ਮੋਹ ਹੀ ਜੜ ਹੈ ਤੇ ਜੋ ਬਹੁਤ ਜ਼ਿਆਦਾ ਦੁੱਖ ਦੇਣ ਵਾਲਾ ਹੈ, ਤੂੰ ਉਸ ਹੰਕਾਰ ਨੂੰ ਛੱਡ ਦੇ। ਨਾਲੇ ਤੂੰ ਰਘੂਕੁਲ ਦੇ ਸਵਾਮੀ ਕਿਰਪਾ ਦੇ ਸਮੁੰਦਰ ਭਗਵਾਨ ਰਾਮ ਚੰਦਰ ਜੀ ਦਾ ਭਜਨ ਕਰ। ਇਸ ਪ੍ਰਕਾਰ ਦੇ ਨਾਲ ਰਾਵਣ ਨੂੰ ਹਨੂਮਾਨ ਕਹਿੰਦਾ, ਸੌ ਮੇਰੇ ਸਿਰ ਦੇ ਸੌ ਮੇਰੇ ਸਿਰ ਦੀ ਇਹ ਭਾਈ, ਰਾਮ ਬਿਮੁਖ ਦੀ ਕੀ ਵਡਿਆਈ, ਵਿਸ਼ਨੂੰ ਸ਼ੰਕਰ ਬ੍ਰਹਮ ਹਜ਼ਾਰਾਂ, ਕੀ ਰਖਵਾਲੀ ਕਰਨ ਗਵਾਰਾਂ, ਸਾਖਤ ਦਾ ਕੋਈ ਭਲਾ ਨਾ ਮੰਗੇ, ਸਾਖਤ ਮਰਦੇ ਤਰਜ ਸਾਖਤ ਮਰਦੇ ਤਰਜ ਕੁਟੰਗੇ, ਮੋਹ ਹੈ ਮੂਲ ਸੂਲ ਅਭਿਮਾਨ, ਤਿਆਗ ਭਜੋ ਰਗ ਬਰ ਗੁਣ ਖਾਣ। ਆਖਿਆ ਹਨੂਮਾਨ ਨੇ ਕਿ ਮੋਹ ਜਿਹੜਾ ਉਹ ਮੂਲ ਹੈ ਤੇ ਸੂਲ ਹੰਕਾਰ ਹੈ, ਇਸ ਕਰਕੇ ਇਹਨਾਂ ਵਿਸ਼ਿਆਂ ਨੂੰ ਛੱਡ ਕੇ ਤੇ ਗੁਣਾਂ ਦੀ ਖਾਣ ਜਿਹੜੇ ਭਗਵਾਨ ਨੇ ਉਹਨਾਂ ਨੂੰ ਯਾਦ ਕਰ। ਜਦ ਪਕਹੀ ਕਪ ਅਤ ਹਿਤ ਬਾਣੀ, ਭਗਤ ਬਵੇਕ ਬਿਰਤ ਨੈਸਾਨੀ। ਕਵੀ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਾਵੇਂ ਹਨੂਮਾਨ ਨੇ ਭਗਤੀ ਗਿਆਨ ਤੇ ਵਿਰਾਗ ਦੇ ਨਾਲ ਨੀਤੀ ਦੇ ਨਾਲ ਭੇਜੀ ਹੋਈ ਗੱਲ ਕੀਤੀ ਸੀ, ਪਰ ਤਾਂ ਵੀ ਉਹ ਜਿਹੜੀ ਗੱਲ ਆਖੀ ਹੋਈ ਸੀ ਉਹ ਕਿਸੇ ਪ੍ਰਕਾਰ ਦੇ ਨਾਲ ਰਾਵਣ ਨੂੰ ਆਪਣੇ ਹਿੱਤ ਦੀ ਗੱਲ ਨਾ ਲੱਗੀ। ਬੋਲਾ ਬੇਹਸ ਮਹਾ ਅਭਿਮਾਨੀ, ਮਿਲਾ ਹਮੈ ਕਪ ਗੁਰ ਬੜ ਗਿਆਨੀ। ਉਸ ਵੇਲੇ ਫਿਰ ਹੰਕਾਰੀ ਰਾਵਣ ਬੋਲਿਆ ਹੱਸ ਕੇ, ਕਹਿੰਦਾ ਕਿ ਵਾਹ ਕਿਆ ਬਾਤ ਹੈ, ਸਾਨੂੰ ਤੇ ਬਾਂਦਰ ਬਹੁਤ ਵੱਡਾ ਗਿਆਨੀ ਗੁਰੂ ਆਣ ਕੇ ਟੱਕਰਿਆ। ਮ੍ਰਿਤਿਉ ਨਿਕਟ ਆਈ ਖਲ ਤੋਹੀ, ਲਾਗਿਸ ਆਦਮ ਸਿਖਾਵਨ ਮੋਹੀ। ਗੁੱਸੇ ਦੇ ਨਾਲ ਕਹਿੰਦਾ ਹੈ ਰਾਵਣ, ਹੇ ਦੁਸ਼ਟਾ, ਤੇਰੀ ਲੱਗਦਾ ਕਿ ਮੌਤ ਬਹੁਤ ਜ਼ਿਆਦਾ ਨੇੜੇ ਆ ਗਈ ਹੈ, ਹੇ ਨੀਚ, ਇਸੇ ਵਾਸਤੇ ਤੂੰ ਮੈਨੂੰ ਸਿੱਖਿਆ ਦੇਣ ਦਾ ਯਤਨ ਕਰ ਰਿਹਾ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਹਨੂਮਾਨ ਨੂੰ ਆਖਿਆ ਰਾਵਣ ਨੇ, ਬੜੇ ਪ੍ਰੇਮ ਦੇ ਨਾਲ ਸਮਝਾਇਓ ਨੂੰ, ਮਾਰਗ ਭਗਤ ਵਿਵੇਕ ਸਿਖਾਮ ਦੇ ਰਹਿ, ਸੁਣ ਕੇ ਗੱਲ ਹਨਵੰਤ ਦੀ ਨੀਚ ਰਾਕਸ਼ ਕਰਕੇ ਟਿਚਰਾ ਗੱਲ ਗਵਾਮ ਦੇ ਰਹਿ, ਵਾਂਗ ਪੰਡਤਾਂ ਦੇ ਗਿਆਨ ਸਾਨੂੰ, ਦੈਸਰ ਆਖਦਾ ਬੰਦਰਾ ਸੋਚਦਾ ਨਹੀਂ, ਕਿਉਂ ਤੂੰ ਵੱਧ ਕੇ ਪੈਰ ਪਸਾਰ ਨਾ ਏ, ਕਾਨੂੰ ਤਤ ਦੀ ਗੱਲ ਨੂੰ ਪਹੁੰਚਦਾ ਨਹੀਂ। ਇਸ ਪ੍ਰਕਾਰ ਦੇ ਨਾਲ ਰਾਵਣ ਨੇ ਆਖਿਆ, ਬੋਲੇ ਪੰਡਤਾਂ ਵਾਂਗ ਗਿਆਨੀ ਆਵੇ, ਸਿੱਖਿਆ ਨਵੀਂ ਤੋਂ ਨਵੀਂ ਸਿਖਾਵ ਨਾ ਏ, ਚੁੱਪ ਸਾਧ ਤੇ ਬੰਦ ਜ਼ਬਾਨ ਕਰ ਲੈ, ਕਾਨੂੰ ਮੌਤ ਨੂੰ ਜਫੀਆਂ ਪਾਵਨਾਏ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਆਖਿਆ ਉਸ ਵੇਲੇ ਰਾਵਣ ਨੇ ਹਨੂਮਾਨ ਨੂੰ ਕਿ ਚੁੱਪ ਨੂੰ ਸਾਧ ਕੇ ਬਹਿ ਜਾ, ਜ਼ਬਾਨ ਬੰਦ ਕਰ ਲੈ, ਕਿਉਂ ਮੌਤ ਨੂੰ ਮਾਸੀ ਕਹਿਣਾ।
ਉਲਟਾ ਹੋਇਆ ਹੈ ਕਹਿ ਹਨੂਮਾਨ, ਮਤ ਪ੍ਰਮ ਤੋਰ ਪ੍ਰਗਟ ਮੈਂ ਜਾਣਾ।
ਕਵੀ ਤੁਲਸੀ ਦਾਸ ਜੀ ਲਿਖਦੇ ਨੇ, ਜਦੋਂ ਰਾਵਣ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤੇ ਫਿਰ ਅੱਗੋਂ ਹਨੂਮਾਨ ਕਹਿੰਦਾ ਕਿ ਜਿਹੜੀ ਤੂੰ ਗੱਲ ਕੀਤੀ ਹੈ ਇਹਦੇ ਤੋਂ ਉਲਟੀ ਗੱਲ ਹੋਵੇਗੀ। ਭਾਵ ਰਾਵਣ ਤੂੰ ਮੈਨੂੰ ਕਹਿਣਾ ਕਿ ਮੇਰੀ ਮੌਤ ਨੇੜੇ ਆਈ ਹੈ, ਪਰ ਮੈਨੂੰ ਲੱਗਦਾ ਕਿ ਮੇਰੀ ਮੌਤ ਨੇੜੇ ਨਹੀਂ ਆਈ। ਹੇ ਰਾਵਣ, ਤੇਰੀ ਜਿਹੜੀ ਮੌਤ ਹੈ ਉਹੀ ਨੇੜੇ ਆਈ ਹੋਈ ਹੈ, ਇਹ ਜਿਹੜੀ ਗੱਲ ਆਖੀ ਹੈ ਇਹਦੇ ਤੋਂ ਉਲਟ ਹੋਵੇਗਾ।
ਉਲਟੀ ਮਤ ਤੇਰੀ ਪੌਣ ਪੁੱਤ ਆਖੇ, ਖਰੀ ਗੱਲ ਨੂੰ ਖਰਾ ਨਾ ਜਾਣਦਾ ਏ, ਐਉਂ ਜਾਪਦਾ ਵਹਿਮ ਦੇ ਭਰਮ ਦੇ ਵਿੱਚ, ਕੀਤੇ ਕਰਮ ਨੂੰ ਨਹੀਂ ਸਿਆਣਦਾ ਏ।
ਇਸ ਪ੍ਰਕਾਰ ਦੇ ਨਾਲ ਹਨੂਮਾਨ ਕਹਿੰਦਾ ਕਿ ਮੈਨੂੰ ਲੱਗਦਾ ਕਿ ਤੈਨੂੰ ਕੋਈ ਗਲਤ ਫਹਿਮੀ ਏ, ਭਾਵ ਕਿ ਤੂੰ ਜਿਹੜੀ ਤੱਤ ਦੀ ਗੱਲ ਹੈ ਉਹਨੂੰ ਭਲੇ ਪ੍ਰਕਾਰ ਦੇ ਨਾਲ ਨਹੀਂ ਸਮਝ ਰਿਹਾ।
ਸੁਣ ਕਪ ਬਚਨ ਬਹੁਤ ਖਿਸਿਆਨਾ, ਬੇਗ ਨਹਾਰੋ ਮੂੜ ਕਰ ਪ੍ਰਾਣਾ।
ਜਦੋਂ ਹਨੂਮਾਨ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ ਤੇ ਫਿਰ ਹਨੂਮਾਨ ਦੇ ਬੋਲਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਕ੍ਰੋਧਵਾਨ ਹੋ ਗਿਆ ਰਾਵਣ, ਤੇ ਫਿਰ ਆਪਣੇ ਯੋਧਿਆਂ ਨੂੰ ਬੋਲਦਾ, ਕਹਿੰਦਾ ਕਿ ਇਸ ਮੂਰਖ ਦੇ ਪ੍ਰਾਣਾਂ ਨੂੰ ਤੁਸੀਂ ਛੇਤੀ ਖਤਮ ਕਿਉਂ ਨਹੀਂ ਕਰ ਦਿੰਦੇ, ਤੁਸੀਂ ਉਡੀਕ ਕਾਹਦੀ ਕਰ ਰਹੇ ਹੋ।
ਸੁਣਤ ਨਿਸਾਚਰ ਮਾਰਨ ਤਾਏ,
ਉਸੇ ਵੇਲੇ ਰਾਵਣ ਦੀ ਗੱਲ ਨੂੰ ਸੁਣ ਕੇ ਫਿਰ ਬਹੁਤ ਸਾਰੇ ਜਿਹੜੇ ਨਿਸਚਰ ਸੀ, ਜਿਹੜੇ ਰਾਕਸ਼ੀ, ਉਹ ਹਨੂਮਾਨ ਨੂੰ ਮਾਰਨ ਦੇ ਵਾਸਤੇ ਅੱਗੇ ਵਧੇ।
ਅੱਗ ਕ੍ਰੋਧ ਦੀ ਤੁਰਤ ਪਰ ਚੰਡ ਹੋ ਗਈ, ਕਿਉਂ ਨਹੀਂ ਮਾਰਦੇ ਨਾਲ ਕਟਾਰੇ ਨੂੰ, ਖੜੇ ਵੇਖਦੇ ਸ਼ਰਮ ਨਾ ਖਾਮ ਦੇ ਹੋ, ਨਖਰੇ ਆਵਦੇ ਲੱਖ ਹਜ਼ਾਰੇ ਨੂੰ। ਉਹਦੀ ਗੱਲ ਸੁਣ ਕੇ ਪਾਂਬੜ ਮੱਚ ਉੱਠਿਆ, ਭੱਜੇ ਸਭ ਹੀ ਉਸ ਨੂੰ ਮਾਰਨੇ ਹਿਤ, ਉਧਰ ਇਹ ਦੌੜੇ ਇਧਰ ਉਹ ਦੌੜੇ, ਆਪਣੇ ਭਗਤ ਦਾ ਕੰਮ ਸਵਾਰਨੇ ਹਿਤ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਇਧਰ ਉਹ ਦੌੜੇ ਇਧਰ ਇਹ ਦੌੜੇ ਉਧਰ ਉਹ ਦੌੜੇ, ਕਹਿਣ ਦਾ ਭਾਵ ਹੈ ਇਧਰ ਤੇ ਰਾਕਸ਼ ਹਨੂਮਾਨ ਨੂੰ ਮਾਰਨ ਦੇ ਵਾਸਤੇ ਅੱਗੇ ਨੂੰ ਦੌੜੇ ਨੇ, ਪਰ ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਭਗਵਾਨ ਜੀ ਰੱਖਿਆ ਵਾਸਤੇ ਵੀ ਦੌੜੇ ਨੇ, ਆਪਣੇ ਭਗਤ ਦੇ ਕੰਮ ਨੂੰ ਸਵਾਰਨ ਦੇ ਵਾਸਤੇ।
ਸਚਵਨ ਸਹਿਤ ਵਿਭੀਸ਼ਣ ਆਏ,
ਪਰ ਭਗਵਾਨ ਜੀ ਨੇ ਐਸਾ ਬਚਾਅ ਕੀਤਾ ਹਨੂਮਾਨ ਦਾ। ਕਵੀ ਜੀ ਲਿਖਦੇ ਨੇ, ਉਸੇ ਵੇਲੇ ਉਸੇ ਸਭਾ ਦੇ ਵਿੱਚ ਬਹੁਤੇ ਸਾਰੇ ਸਿਆਣਿਆਂ ਪ੍ਰਮੁੱਖ ਮੰਤਰੀਆਂ ਦੇ ਸਮੇਤ ਭਵਿਸ਼ਣ ਜੀ ਆ ਗਏ, ਰਾਵਣ ਦਾ ਛੋਟਾ ਭਰਾ ਆ ਗਿਆ।
ਨਾਏ ਸੀਸ ਕਰ ਬਿਨੈ ਬਹੁਤਾ, ਨੀਤ ਵਿਰੋਧ ਨ ਮਾਰੀਐ ਦੂਤਾ।
ਉਸ ਵੇਲੇ ਫਿਰ ਆਣ ਕੇ ਉਹਨਾਂ ਨੇ ਰਾਵਣ ਨੂੰ ਸਿਰ ਨਵਾਇਆ ਹੈ, ਤੇ ਫਿਰ ਭਵਿਸ਼ਣ ਕਹਿਣ ਲੱਗਾ ਬੜੀ ਨਿਮਰਤਾ ਦੇ ਨਾਲ ਕਿ ਦੂਤ ਨੂੰ ਕਿਸੇ ਪ੍ਰਕਾਰ ਦੇ ਨਾਲ ਮਾਰਨਾ ਨਹੀਂ ਚਾਹੀਦਾ, ਵੈਰੀ ਦੇ ਦੂਤ ਨੂੰ ਮਾਰਨਾ ਇਹ ਨੀਤੀ ਦੇ ਬਿਲਕੁਲ ਵਿਰੁੱਧ ਗੱਲ ਹੈ।
ਆਣ ਦੰਡ ਕੁਛ ਕਰਿਆ ਗੁਸਾਈ, ਸਭ ਹੀ ਕਹਾ ਮੰਤਰ ਪਲ ਪਾਈ।
ਇਸ ਕਰਕੇ ਭਵਿਸ਼ਣ ਕਹਿੰਦੇ ਨੇ ਆਪਣੇ ਭਰਾ ਰਾਵਣ ਨੂੰ ਕਿ ਵੈਰੀ ਦੇ ਦੂਤ ਨੂੰ ਮਾਰਨਾ ਇਹ ਨੀਤੀ ਦੇ ਵਿਰੁੱਧ ਗੱਲ ਹੈ, ਇਸ ਕਰਕੇ ਇਹਨੂੰ ਮਾਰੋ ਨਾ, ਇਹ ਸਵਾਮੀ ਇਹਨੂੰ ਕੋਈ ਹੋਰ ਸਜ਼ਾ ਦੇ ਦੇਣੀ ਚਾਹੀਦੀ। ਜਦੋਂ ਭਵਿਸ਼ਣ ਨੇ ਐਸੀ ਗੱਲ ਆਖੀ ਹੈ, ਉਸ ਵੇਲੇ ਨਾਲ ਦੇ ਜਿਹੜੇ ਸਾਰੇ ਮੰਤਰੀ ਸਨ ਉਹਨਾਂ ਨੇ ਵੀ ਭਵਿਸ਼ਣ ਦੀ ਗੱਲ ਦੇ ਵਿੱਚ ਆਪਣੀ ਸਹਿਮਤੀ ਨੂੰ ਪ੍ਰਗਟ ਕੀਤਾ।
ਮੱਥਾ ਟੇਕਿਆ ਆਣ ਭਵਿਖਣ ਨੇ,
ਨਾਲ ਉਸ ਦੇ ਕੁਝ ਵਜ਼ੀਰ ਹੈ ਸਨ, ਉੱਚਾ ਕੂਕ ਦੇ ਨਾਲ ਅਧੀਨਗੀ ਦੇ ਪੁਤਲੇ ਸੂਜ ਦੇ ਰੋਸ਼ਨ ਜ਼ਮੀਰ ਦੇ ਸਨ। ਪੰਗਾ ਦੂਤ ਦੇ ਨਾਲ ਨਾ ਕਦੇ ਚੰਗਾ, ਨੀਤੀਵਾਨ ਇਸ ਨੀਤ ਨੂੰ ਜਾਣਦੇ ਨੇ। ਸਭਨਾ ਆਖਿਆ ਗੱਲ ਇਹ ਚੱਜ ਦੀ ਏ, ਇਹਨੂੰ ਤੱਤ ਦਾ ਤੱਤ ਵਖਾਣਦੇ ਨੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਸਾਰਿਆਂ ਨੇ ਆਖਿਆ ਇਹ ਜਿਹੜੀ ਗੱਲ ਹੈ ਇਹ ਬਹੁਤ ਚੰਗੀ ਹੈ ਕਿ ਜਿਹੜਾ ਵੈਰੀ ਦਾ ਦੂਤ ਹੋਵੇ ਉਹਨੂੰ ਮਾਰਨਾ ਚੰਗੀ ਗੱਲ ਨਹੀਂ ਹੁੰਦੀ। ਸੁਣਤ ਬਹਿਸ ਬੋਲਾ ਦਸ ਕੰਦਰ, ਅੰਗ ਭੰਗ ਕਰ ਪਠੀਐ ਬੰਦਰ। ਫਿਰ ਰਾਵਣ ਨੇ ਸਾਰਿਆਂ ਦੀ ਸਲਾਹ ਨੂੰ ਚੰਗਾ ਮੰਨਿਆ। ਉਸ ਵੇਲੇ ਸੁਣਦਿਆਂ ਸਾਰ ਹੀ ਰਾਵਣ ਹੱਸ ਕੇ ਬੋਲਿਆ, ਇਸ ਬਾਂਦਰ ਨੂੰ ਫਿਰ ਇਹਦੇ ਅੰਗ ਤੋੜ ਕੇ ਭੇਜ ਦੇਣਾ ਚਾਹੀਦਾ ਹੈ, ਇਹੀ ਇਹਦੀ ਜਿਹੜੀ ਸਜ਼ਾ ਹੈ ਉਹ ਸਾਰਿਆਂ ਤੋਂ ਚੰਗੀ ਹੋਵੇਗੀ। ਡੰਡ ਇਸ ਨੂੰ ਹੋਰ ਕੀ ਦਿਆਂ ਇੱਥੇ, ਜੇ ਨਹੀਂ ਮਾਰਨਾ ਅੰਗ ਕੜਕਾ ਦੇਵੋ। ਇਹਦੀ ਅਕਲ ਦਾ ਜੰਦਰਾ ਖੋਲ ਕੇ ਤੇ ਇਹਨੂੰ ਉਸ ਦੇ ਕੋਲ ਭਿਜਵਾ ਦੇਵੋ। ਰਾਵਣ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਇਹਨੂੰ ਹੋਰ ਕੋਈ ਸਜ਼ਾ ਦੇ ਦੇਵਾਂ। ਕਹਿੰਦਾ ਕਿ ਹੋਰ ਇਹਨੂੰ ਫਿਰ ਕੀ ਸਜ਼ਾ ਦਿੱਤੀ ਜਾ ਸਕਦੀ ਹੈ, ਮੇਰੇ ਖਿਆਲ ਦੇ ਮੁਤਾਬਕ ਇਹਦੇ ਅੰਗਾਂ ਨੂੰ ਤੋੜ ਕੇ ਇਹਦੇ ਸਵਾਮੀ ਰਾਮ ਦੇ ਕੋਲ ਇਹਨੂੰ ਘੱਲ ਦੇਣਾ ਚਾਹੀਦਾ। ਕੱਪ ਕੇ ਮਮਤਾ ਪੂਛ ਪਰ, ਸਬ ਕਹੋ ਸਮਝਾਏ, ਤੇਲ ਬੋਰ ਪਟ ਬਾਂਧ ਪੁਨ ਪਾਵਕ ਦੇਹੋ ਲਗਾਏ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਦੂਜੇ ਹੀ ਪਲ ਰਾਵਣ ਦੇ ਮਨ ਦੇ ਵਿੱਚ ਕੁਝ ਖਿਆਲ ਪੈਦਾ ਹੋਇਆ ਤੇ ਰਾਵਣ ਫਿਰ ਦੁਬਾਰਾ ਬੋਲਿਆ। ਕਹਿੰਦਾ ਕਿ ਇਸ ਬਾਂਦਰ ਦੀ ਜਿਹੜੀ ਕਿ ਬਾਂਦਰਾਂ ਦੀ ਜਿਹੜੀ ਪ੍ਰੀਤ ਹੈ ਉਹ ਬਹੁਤ ਜ਼ਿਆਦਾ ਆਪਣੀ ਪੂਛ ਦੇ ਨਾਲ ਹੁੰਦੀ ਹੈ, ਇਸ ਕਰਕੇ ਤੇਲ ਦੇ ਵਿੱਚ ਕੱਪੜਾ ਡੋਬ ਕੇ ਇਸ ਦੀ ਪੂਛ ਦੇ ਨਾਲ ਬੰਨ ਦਿਓ ਤੇ ਫਿਰ ਉਪਰੋਂ ਅੱਗ ਲਾ ਦਿਓ। ਐਸੀ ਜਿਹੜੀ ਸਜ਼ਾ ਹੈ ਇਸ ਬਾਂਦਰ ਨੂੰ ਦੇਣੀ ਚਾਹੀਦੀ ਹੈ, ਇਸ ਪ੍ਰਕਾਰ ਦੇ ਨਾਲ ਉਸ ਨੇ ਆਖਿਆ। ਫਿਰ ਆਖਿਆ ਸੋਚ ਕੇ ਸਾਰਿਆਂ ਨੂੰ, ਬਾਂਦਰ ਪੂਛ ਨੂੰ ਸਦਾ ਪਿਆਰ ਦਾਏ, ਇਹਨੂੰ ਜਾਣ ਤੋਂ ਵੱਧ ਸੰਭਾਲਦਾ ਏ, ਇਹਨੂੰ ਵੱਧ ਤੋਂ ਵੱਧ ਸੰਵਾਰਦਾ ਏ। ਲੀੜਾ ਤੇਲ ਦੇ ਵਿੱਚ ਡਬੋਣ ਮਗਰੋਂ ਇਹਦੀ ਪੂਛ ਦੇ ਨਾਲ ਲਪੇਟ ਦੇਵੋ। ਵੇਖੋ ਕਿਵੇਂ ਬਾਜੀਆਂ ਪਾਵਦਾ ਹੈ, ਰਤਾ ਅੱਗ ਦੀ ਇਸ ਨੂੰ ਪੇਟ ਦੇਵੋ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਰਾਵਣ ਕਹਿੰਦਾ ਕਿ ਰਤਾ ਅੱਗ ਦੀ ਭੇਟ ਇਹਨੂੰ ਦਿਓ, ਵੇਖਿਓ ਫਿਰ ਇਹ ਬਾਂਦਰ ਕਿਵੇਂ ਬਾਜੀਆਂ ਲਾਉਂਦਾ। ਪੂਛਹੀਨ ਬਾਨਰ ਤਹ ਜਾਏ, ਤਵ ਸਠ ਨਿਜ ਨਾਥੈ ਲਈ ਆਹੇ। ਰਾਵਣ ਕਹਿੰਦਾ ਕਿ ਜਦੋਂ ਪੂਛ ਤੋਂ ਰਹਿਤ ਬਾਂਦਰ ਉੱਥੇ ਜਾਏਗਾ ਤਾਂ ਇਹ ਮੂਰਖ ਆਪਣੇ ਮਾਲਕ ਨੂੰ ਨਾਲ ਲੈ ਕੇ ਜਰੂਰ ਫਿਰ ਵਾਪਸ ਪਰਤੇਗਾ। ਜਿਨ ਕਹਿ ਕੀਨਸ ਬਹੁਤ ਬੜਾਈ, ਦੇਖੋ ਮੈਂ ਤਿੰਨ ਨੇ ਪ੍ਰਭ ਤਾਈ। ਰਾਵਣ ਕਹਿੰਦਾ ਕਿ ਜਿਸ ਆਪਣੇ ਮਾਲਕ ਰਾਮ ਦੀ ਇਹਨੇ ਬਹੁਤ ਜ਼ਿਆਦਾ ਵਡਿਆਈ ਕੀਤੀ ਹੈ, ਜਦੋਂ ਇੱਥੇ ਆਵੇਗਾ ਤੇ ਮੈਂ ਫਿਰ ਉਸ ਰਾਮ ਦੀ ਪ੍ਰਭਤਾ ਨੂੰ ਵੇਖ ਲਵਾਂਗਾ ਕਿ ਕਿੰਨੀ ਕੁ ਵੱਡੀ ਉਸ ਰਾਮ ਦੀ ਪ੍ਰਭਤਾ ਹੈ। ਇਸ ਪ੍ਰਕਾਰ ਦੇ ਨਾਲ ਰਾਵਣ ਕਹਿੰਦਾ ਬਿਨਾਂ ਪੂਛ ਦੇ ਭੱਜਦਾ ਜਾਊ ਉੱਥੇ, ਮਾਲਕ ਆਪਣਾ ਆਪ ਲਿਆਵਸੀਏ, ਜਿਨੂੰ ਸ਼ਿਵਾਂ ਤੋਂ ਵੱਧ ਵਡਿਆਵਦਾ ਏ, ਸੂਰਤ ਉਸ ਦੀ ਆਣ ਵਿਖਾਵਸੀਏ। ਇਸ ਪ੍ਰਕਾਰ ਦੇ ਨਾਲ ਰਾਵਣ ਕਹਿੰਦਾ ਕਿ ਸ਼ਿਵ ਜੀ ਭਗਵਾਨ ਤੋਂ ਵੀ ਜ਼ਿਆਦਾ ਇਹ ਬਾਂਦਰ ਜਿਹਦੀ ਸਿਫਤ ਕਰਦਾ ਹੈ, ਫਿਰ ਉਹ ਜਦੋਂ ਇੱਥੇ ਆਵੇਗਾ ਤੇ ਮੈਂ ਉਸ ਰਾਮ ਦੀ ਵਡਿਆਈ ਨੂੰ ਪ੍ਰਭਤਾ ਨੂੰ ਵੀ ਭਲੀ ਪ੍ਰਕਾਰ ਦੇ ਨਾਲ ਪਰਖ ਲਵਾਂਗਾ। ਬਰਨ ਸੁਨਤ ਕਪ ਮਨ ਮੁਸਕਾਨਾ ਭਏ ਸਹਾਇ ਸਾਰਦ ਮੈਂ ਜਾਣਾ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਹੰਕਾਰ ਦੇ ਭਰੀਆਂ ਐਸੀਆਂ ਗੱਲਾਂ ਰਾਵਣ ਨੇ ਕੀਤੀਆਂ ਨੇ ਤੇ ਫਿਰ ਰਾਵਣ ਦੀਆਂ ਗੱਲਾਂ ਨੂੰ ਸੁਣ ਕੇ ਹਨੂਮਾਨ ਮਨ ਹੀ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਇਆ। ਸੋਚਣ ਲੱਗਾ ਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਸਰਸਵਤੀ ਹੈ ਉਸ ਨੂੰ ਐਸੀ ਬੁੱਧੀ ਦੇ ਰਹੀ ਹੈ, ਸਹਾਇਕ ਬਣ ਗਈ ਹੈ ਮੇਰੀ, ਕਿ ਐਸੀਆਂ ਜਿਹੜੀਆਂ ਵਿਰੁੱਧ ਗੱਲਾਂ ਉਹ ਰਾਵਣ ਦੇ ਮੁੱਖ ਤੋਂ ਸਰਸਵਤੀ ਕਢਵਾ ਰਹੀ। ਜਾਤ ਤਾਣ ਸੁਣ ਰਾਵਣ ਬਚਨਾ ਲਾਗੇ ਰਚੈ ਮੂੜ ਸੋਏ ਰਚਨਾ। ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਰਾਵਣ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਮੂਰਖ ਜਿਹੜੇ ਰਾਕਸ਼ਸੀ ਉਸੇ ਪ੍ਰਕਾਰ ਦੇ ਨਾਲ ਕੰਮ ਕਰਨ ਲੱਗੇ ਨੇ, ਭਾਵ ਕੇ ਪੂਛ ਨੂੰ ਅੱਗ ਲਾਉਣ ਦੀ ਉਹ ਤਿਆਰੀ ਕਰਨ ਲੱਗੇ। ਰਹਾ ਨ ਨਗਰ ਬਸਨ ਕ੍ਰਿਤ ਤੇਲਾ ਬਾੜੀ ਪੂਛ ਕੀਨ ਕਪ ਖੇਲਾ। ਪਰ ਕਵੀ ਜੀ ਲਿਖਦੇ ਨੇ ਉਸ ਵੇਲੇ ਹਨੂਮਾਨ ਨੇ ਐਸਾ ਕੌਤਕ ਰਚਾ ਦਿੱਤਾ, ਆਪਣੀ ਪੂਛ ਨੂੰ ਇੰਨਾ ਜ਼ਿਆਦਾ ਵਧਾ ਦਿੱਤਾ, ਇੰਨਾ ਜ਼ਿਆਦਾ ਲੰਮਾ ਕਰ ਦਿੱਤਾ ਕਿ ਪੂਰੇ ਨਗਰ ਦੇ ਵਿੱਚ ਕੱਪੜੇ ਖਤਮ ਹੋ ਰਿਹਾ। ਇੰਨਾ ਜ਼ਿਆਦਾ ਲੰਮੇ ਪੂਛ ਨੂੰ ਵਧਾ ਦਿੱਤਾ ਕਿਉਂਕਿ ਲੰਮੀ ਪੂਛ ਦੇ ਉੱਤੇ ਬੰਨਣ ਦੇ ਵਾਸਤੇ ਕੱਪੜੇ ਖਤਮ ਹੋ ਗਏ ਨੇ, ਉਹਨੂੰ ਪਿਉਣ ਦੇ ਵਾਸਤੇ ਤੇਲ ਤੇ ਘਿਓ ਵੀ ਬਾਕੀ ਰਹਿ ਨਹੀਂ ਗਿਆ। ਇਸ ਪ੍ਰਕਾਰ ਦੀ ਜਿਹੜੀ ਖੇਡ ਸੀ ਉਸ ਵੇਲੇ ਹਨੂਮਾਨ ਨੇ ਰਚਾ ਦਿੱਤੀ। ਹੁਕਮ ਸੁਣਦਿਆਂ ਸਾਰੇ ਹੀ ਮੁਸ਼ਕ ਆਇਓ ਕਹਿੰਦਾ ਸ਼ਾਰਦਾ ਖੇਡ ਵਰਤਾਨ ਲੱਗੀ। ਕੁੱਲ ਰਾਕਸ਼ਾਂ ਦੀ ਸੁਣ ਕੇ ਹੁਕਮ ਉਸ ਦਾ ਅੱਗ ਉਸ ਦੀ ਪੂਛ ਨੂੰ ਲਾਣ ਲੱਗੀ। ਵਰਤੀ ਖੇਡ ਸੀ ਜਿਹੀ ਭਗਵਾਨ ਵਾਲੀ ਪੂਛਲ ਵੱਧਦੀ ਗਈ ਅਪਾਰ ਲੋਕੋ ਰਿਹਾ ਨਗਰ ਦੇ ਵਿੱਚ ਨਾ ਕੋਈ ਲੀੜਾ ਆਂਦਾ ਕੀ ਤੇ ਤੇਲ ਬਸਿਆਰ ਲੋਕੋ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਪੂਛ ਇੰਨੀ ਜ਼ਿਆਦਾ ਵੱਡੀ ਹੋ ਗਈ ਹੈ ਜਿਸ ਪੂਛ ਨੂੰ ਬੰਨਣ ਦੇ ਵਾਸਤੇ ਨਗਰ ਦੇ ਵਿੱਚੋਂ ਕੱਪੜੇ ਲੀੜੇ ਹੀ ਮਾਨੋ ਖਤਮ ਹੋ ਗਏ। ਕੌਤਕ ਕੌ ਆਏ ਪੁਰ ਬਾਸੀ ਮਾਰ ਕਰਨ ਕਰੈ ਬਹੁ ਹਸੀ। ਕਵੀ ਜੀ ਲਿਖਦੇ ਨੇ ਇਸ ਤਮਾਸ਼ੇ ਨੂੰ ਵੇਖਣ ਦੇ ਵਾਸਤੇ ਨਗਰ ਦੇ ਵਿੱਚੋਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਪਿੰਡ ਦੇ ਵਾਸੀ ਕੌਤਕ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤ ਹਾਸੇ ਮਜ਼ਾਕ ਦੀਆਂ ਗੱਲਾਂ ਕਰਦੇ ਨੇ। ਅੱਜ ਬਾਂਦਰ ਨੂੰ ਟੱਪਦਿਆਂ ਹੋਇਆਂ ਵੇਖਾਂਗੇ ਜਦੋਂ ਇਹਦੀ ਪੂਛ ਨੂੰ ਅੱਗ ਲਾਈ ਜਾਵੇਗੀ। ਸੋ ਇਸ ਪ੍ਰਕਾਰ ਦੇ ਨਾਲ ਰਾਵਣ ਦੀ ਪੂਛ ਨੂੰ ਅੱਗ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਾਹਮੇ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ जाही कुल ते प्रगट होए ताही कुल को नाम। पुन द्वादश गुरिंड को मेरी है परनाम।